ਨਾਂਕੂ ਮੇਰਾ ਕਿਸ ਗਹੀ।
ਹੁਣ ਨਾਨੇ ਅੱਖਰ ਦੁਆਰਾ ਹਜੂਰ ਫਰਮਾਉਂਦੇ ਹਨ, ਹੇ ਭਾਈ ਨਾਂਕੂ ਮੇਰਾ ਕਿਸ ਗਹੀ, ਨਹੀਂ ਹੈ ਸਾਡਾ ਕੋਈ, ਤੇ ਕਿਹਨੂੰ ਗ੍ਰਹਿਣ ਕਰੀਏ, ਕਿਹਦੀ ਪਕੜ ਕਰੀਏ ਦਿਲ ਦੇ ਵਿੱਚ।
ਨਾਂਕੂ ਹੋਆ ਨਾ ਹੋ,
ਨਾ ਹੁਣ ਹੈ ਸਾਡਾ ਕੋਈ, ਤੇ ਨਾ ਪਿੱਛੇ ਕੋਈ ਹੋਇਆ ਭੂਤਕਾਲ ਚ, ਨਾ ਅੱਗੇ ਨੂੰ ਹੋਊ ਭਵਿੱਖ ਕਾਲ ਚ ਹੋਵੇਗਾ।
ਆਪਣ ਜਾਣ ਦੇ ਗੁੱਚੀ ਹੈ,
ਜਿਹੜੇ ਪਰਮੇਸ਼ੁਰ ਤੋਂ ਬਿਨਾਂ ਹੋਰਨਾਂ ਨੂੰ ਆਪਣਾ ਮੰਨ ਲੈਂਦੇ ਹੈ, ਉਹ ਜਨਮ ਧਾਰ ਕੇ ਆਉਣ ਵਿੱਚ ਤੇ ਮਰ ਕੇ ਜਾਣ ਵਿੱਚ ਬਗੁਚੀਆ ਖਰਾਬ ਹੁੰਦੇ ਰਹਿੰਦੇ ਹਨ।
ਦੁਬਦਾ ਵਿਆਪੈ ਰੋਗ,
ਉਹ ਦੁਬਦਾ ਦੁਚਿੱਤਿਆਂ ਪੁਰਖਾਂ ਨੂੰ ਦੁਬਦਾ ਦਾ ਰੋਗ, ਦੁਚਿੱਤਾ ਪੁਣੇ ਦਾ, ਆਵਾਗਾਉਣ ਦਾ ਰੋਗ, ਹਉਮੈ ਦਾ ਰੋਗ ਚਿੰਬੜਿਆ ਰਹਿੰਦਾ ਹੈ। ਇੱਕ ਚਿੱਤ ਹੋ ਕੇ ਮਾਰਨ ਨੂੰ ਸਿਮਰ ਨਹੀਂ ਕਰ ਸਕਦੇ, ਦੁਬਦਾ ਕਰਦੇ ਕਿ ਆਹ ਵਿਹਾਰ ਕਰੀਏ ਕਿ ਪਰਮਾਰਥ ਵੱਲ ਜੁੜੀਏ, ਇਹ ਦੁਬਦਾ ਦਾ ਰੋਗ ਵਿਆਪਿਆ ਲੱਗਿਆ ਹੋਇਆ ਉਹਨਾਂ ਦੇ ਤਾਂ ਹੀ, ਹਉਮੈ ਦੇ ਰੋਗ ਕਰਕੇ ਦੁਬਦਾ ਵਿਆਪ ਰਹੀ ਹੈ।
ਨਾਮ ਵਿਹੂਣੇ ਆਦਮੀ,
ਨਾਮ ਜਿਹੜਾ ਅਣਮ ਧਾਤੂ ਤੋਂ ਬਣਿਆ ਹੈ ਸਾਧ ਸੰਗੇ ਜੀ, ਇਸ ਕਰਕੇ ਅਣਮ ਧਾਤੂ ਦੇ ਨਾਲ ਹੀ ਅਣਾਮ ਸ਼ਬਦ ਗੁਰੂ ਸਾਹਿਬ ਜੀ ਵਰਤਦੇ ਹਨ। ਕਹਿੰਦੇ ਹਨ ਅਣਾਮ ਵਿਹੂਣੇ ਆਦਮੀ, ਜਿਹੜੇ ਅਣਾਮ ਨਾਮ ਤੋਂ ਵਿਹੂਣੇ ਬਗੈਰ ਆਦਮੀ ਪੁਰਖ ਹਨਗੇ।
ਕਲਰ ਕੰਧ ਗਿਰੰ,
ਉਹ ਤਾਂ ਭਾਈ ਉਹਨੇ ਦੇਹਾਂ ਕਲਰ ਦੀ ਕੰਧ ਹੀ ਨਹੀਂ ਆਈ ਹਨਗੀਆਂ, ਜਿਵੇਂ ਰੇਹੀ ਲੱਗੀ ਹੁੰਦੀ ਹੈ, ਐ ਦੇਹ ਨੂੰ ਵਿਸ਼ੇ ਰੂਪ ਰੇਹੀ ਲੱਗੀ ਹੋਈ ਹੈ, ਉਹ ਢਹਿੰਦੇ ਢਹਿੰਦੇ ਅੰਤ ਨੂੰ ਗਹਿਰੀ ਪੈਂਦੇ ਹੈ। ਜਿਹੜੇ ਸਾਸ ਰੋਜ਼ ਗੁਜ਼ਰਦੇ ਹੈ, ਇਹ ਵੀ ਕਾਲਰੀ ਲੱਗੀ ਹੋਈ ਹੈ, ਇਹ ਕਾਲਰੀ ਕੰਧ ਹੈ, ਇਹ ਰੋਗਾਂ ਰੂਪੀ ਕਲਰ ਕੰਧ ਨੂੰ ਲੱਗਾ ਹੋਇਆ ਹੈ, ਵਕਾਰਾਂ ਰੂਪੀ ਕਲਰ ਲੱਗਾ ਹੋਇਆ ਹੈ, ਇਹਦੇ ਚੰਤ ਨੂੰ ਡਿੱਗ ਹੀ ਪੈਂਦੇ ਹਨ।
ਬਿਨ ਨਾਮ ਹੈ ਕਿਉਂ ਛੁੱਟੀ ਹੈ,
ਸੱਚੇ ਪਾਤਸ਼ਾਹ ਦੇ ਨਾਮ ਤੋਂ ਬਗੈਰ ਕਿਸ ਪ੍ਰਕਾਰ ਛੁੱਟਾਂਗੇ, ਮੁਕਤ ਹੋਵਾਂਗੇ।
ਜਾਏ ਰਸਾਤਲ ਅੰਤ,
ਰਸਾਤਲ ਇੱਥੇ ਛੇਵੇਂ ਪਤਾਲ ਦੇ ਥਾਂ ਨਰਕ ਦਾ ਅਰਥ ਕਰਨਾ, ਰਸਾਤਲ ਨਰਕ ਨੂੰ ਅੰਤ ਨੂੰ ਹੋ ਜਾਣਗੇ ਪੁਰਖ, ਉਹ ਮੁਕਤ ਨਹੀਂ ਹੋ ਸਕਣਗੇ ਐਸੇ ਪੁਰਖ ਜਿਹੜੇ ਹਨ। ਰਸਾਤਲ ਜ਼ਮੀਨੀ ਦੇ ਥੱਲੇ ਹੀ ਤਲੇ ਨੂੰ ਹੀ ਜਾਂਦੇ ਹਨ, ਉਹ ਨੀਚੇ ਗਰਾਵਟ ਹੀ ਗਰਾਵਟ ਦੀ ਹੁੰਦੀ ਰਹਿੰਦੀ ਹੈ।
ਗਣਤ ਗਣਾਵੇ ਅਖਰੀ,
ਕਈ ਲੋਕ ਵਿਆਕਰਨ ਪੜ੍ਹਨ ਚ ਹੀ ਲੱਗੇ ਰਹਿੰਦੇ ਹੈ, ਵੀ ਮੈਂ ਵਿਆਕਰਨ ਸੁਧੀ ਸੁਧੀ ਵਿਆਕਰਨੀ, ਕਹਿੰਦੇ ਜਿਹੜੇ ਸ਼ਬਦ ਦੀ ਸੁਧੀ ਅਸੁਧੀ ਦਾ ਗਿਆਨ ਹੋਣਾ, ਇਹਦੇ ਕਰਕੇ ਮੁਕਤ ਹੋ ਜਾਈਦਾ। ਸੋ ਹਜੂਰ ਫਰਮਾਉਂਦੇ ਹੈ ਵਿਆਕਰਨ ਦੇ ਅੱਖਰਾਂ ਅਨੁਸਾਰ ਲੋਕ ਗਿਣਤੀਆਂ ਨੂੰ ਗਣਾਉਂਦੇ ਹੈ ਕਿ ਮੈਂ ਹੁਣ ਇਸ ਵਕਤ ਇਹ ਜਿਹੜੀ ਗਿਣਤੀ ਹੈ ਮੈਨੂੰ ਆਉਂਦੀ ਹੈ ਅੱਖਰਾਂ ਦੀ, ਕਿ ਇਹਨਾਂ ਜਿਹੜੇ ਸੂਤਰ ਹਨਗੇ 14 ਸੂਤਰ ਹੈ, ਉਹਨਾਂ ਸੂਤਰਾਂ ਦੇ ਤਾਂ ਹੀ ਮੈਂ ਉਚਾਰਨ ਜਾਣਦਾ ਹਾਂ, ਇਉਂ ਗਿਣਤੀਆਂ ਗਣਾਉਂਦੇ ਅੱਖਰਾਂ ਦੇ ਵਿੱਚ।
ਅਗਣਿਤ ਸਾਚਾ ਸੂਈ
ਹੁਣ ਕਰੀ ਲਿਕਾਦਕ ਜਿਤਨੇ ਹਨਗੇ, ਹਾਂਜੀ
ਅਗਣਿਤ ਸਾਚਾ ਸੂਈ,
ਉਹ ਅਗਣਿਤ ਗਿਣਤੀ ਤੋਂ ਰਹਿਤ ਹੈ ਸੱਚਾ ਪਰਮੇਸ਼ੁਰ ਤਾਂ, ਉਹ ਗਿਣਤੀ ਵਿੱਚ ਨਹੀਂ ਆਉਂਦਾ। ਤੁਸੀਂ ਅੱਖਰਾਂ ਦੀਆਂ ਗਿਣਤੀਆਂ ਗਣਾਉਂਦੇ ਹੋ ਜਾਂ ਵੇਦ ਸ਼ਾਸਤਰਾਂ ਦੇ ਅੱਖਰਾਂ ਨੂੰ ਪੜ੍ਹ ਕੇ ਜਿਤਾਉਂਦੇ ਹੋ ਕਿ ਸਾਡੇ ਵਰਗਾ ਵਿਦਵਾਨ ਕੋਈ ਨਹੀਂ ਹੈ, ਅਤੇ ਉਹ ਅਗਣਿਤ ਇਸ ਵਿਦਿਆ ਦੀਆਂ ਗਿਣਤੀਆਂ 'ਚ ਆਉਣ ਵਾਲਾ ਨਹੀਂ ਹੈ, ਉਹ ਸੱਚਾ ਤ੍ਰਿਕਾਲਵਾਦ ਰੂਪ ਸੋ ਪਰਮੇਸ਼ਰ ਆਪ ਹੈ।
ਅਗਿਆਨੀ ਮਤਹੀਣ ਹੈ,
ਕਈ ਜੋਤਸ਼ੀ ਲੋਕ ਅੱਖਰਾਂ ਦੀ ਗਿਣਤੀ ਜੋਤਿਸ਼ ਵਿਦਿਆ ਦੀ ਗਿਣਤੀ ਦੇ ਨਾਲ ਗਣਾਉਂਦੇ ਕਿ ਇਸ ਦੀ ਇਤਨੀ ਉਮਰ ਹੈ, ਇਹਦੇ ਇੰਨੇ ਸੁੱਖ ਹੈ, ਇਹਨਾਂ ਇਹਨਾਂ ਨੂੰ ਭਾਗ ਹੈ, ਇਸ ਪ੍ਰਕਾਰ ਇਉਂ ਗਿਣਤੀਆਂ ਜੋਤਿਸ਼ ਵਿਦਿਆ ਨਾਲ ਗਣਾਉਂਦੇ ਰਹਿੰਦੇ ਹੈ ਅੱਖਰ ਜੋਤਿਸ਼ ਸ਼ਾਸਤਰ ਨੂੰ ਪੜ੍ਹ ਕੇ। ਸੋ ਇਸ ਪ੍ਰਕਾਰ ਉਹ ਪਰਮੇਸ਼ੁਰ ਤਾਂ ਨਹੀਂ ਜੋਤਿਸ਼ ਦੀ ਗਿਣਤੀ 'ਚ ਆਉਂਦਾ, ਉਹ ਤਾਂ ਗਿਣਤੀ ਜੋਤਿਸ਼ ਉਹ ਗਣਿਤ ਹੈ, ਉਹ ਸੱਚਾ ਪਰਮੇਸ਼ੁਰ ਉਸਦੀ ਸੋਭਾ ਕਰੋ।
ਅਗਿਆਨੀ ਮਤਹੀਣ ਹੈ,
ਜਿਹੜੇ ਅਗਿਆਨੀ ਪੁਰਖ ਹੈ ਉਹਨਾਂ ਦੀ ਮਤ ਬੁੱਧੀ ਹੀਣੀ ਹੈ, ਉਹ ਕਮਜ਼ੋਰ ਹੈ, ਵਿਵੇਕ ਤੋਂ ਰਹਿਤ ਹੈ,
ਬਿਨ ਗਿਆਨ ਨਾ ਹੋ,
ਉਹ ਸਮਝਦੇ ਨਹੀਂ ਹਨ ਕਿ ਸਤਿਗੁਰੂ ਸਾਹਿਬ ਤੋਂ ਬਗੈਰ ਗਿਆਨ ਨਹੀਂ ਹੁੰਦਾ, ਜੇ ਕੇਵਲ ਪੁਸਤਕਾਂ ਦੇ ਪੜ੍ਹਨ ਨਾਲ ਗਿਆਨ ਹੋ ਜਾਏ ਤਾਂ ਸਾਰੇ ਨਾ ਬ੍ਰਹਮ ਗਿਆਨੀ ਬਣ ਜਾਣ, ਸਤਿਗੁਰੂ ਸਾਹਿਬ ਦੀ ਕਿਰਪਾ ਤੋਂ ਬਗੈਰ ਬ੍ਰਹਮ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ ਹੈ।
ਟੂਟੀ ਤੰਤ ਰਬਾਬ ਕੀ,
ਜਦੋਂ ਭਾਈ ਰਬਾਬ ਦੀ ਤਾਰ ਜਿਵੇਂ ਬਾਹਰ ਟੁੱਟ ਜਾਂਦੀ ਹੈ,
ਵਾਜੈ ਨਹੀਂ ਵਿਜੋਗ,
ਫਿਰ ਉਸ ਦੇ ਵਿੱਚੋਂ ਰਬਾਬ ਚੋਂ ਆਵਾਜ਼ ਨਿਕਲਣ ਦਾ ਵਿਯੋਗ ਹੋ ਜਾਂਦਾ ਹੈ, ਰਬਾਬ ਵੱਜਦਾ ਨਹੀਂ ਹੈ। ਇਸੇ ਪ੍ਰਕਾਰ
ਟੂਟੀ ਤੰਤ ਰਬਾਬ,
ਜਿਸ ਵੇਲੇ ਸਰੀਰ ਰੂਪੀ ਰਬਾਬ ਦੀ ਸਾਧ ਸੰਗਤ ਜੀ ਇਹ ਪ੍ਰਾਣ ਅਪਾਨ ਬਾਜੂ ਰੂਪ ਤੰਦ ਟੁੱਟ ਜਾਂਦੀ, ਪ੍ਰਾਣਾ ਰੂਪ
ਵਾਜੈ ਨਹੀਂ ਵਿਜੋਗ,
ਉਸ ਵੇਲੇ ਸਰੀਰ ਚੋਂ ਕੋਈ ਆਵਾਜ਼ ਨਹੀਂ ਨਿਕਲਦੀ ਮੈਂ ਤੂੰ ਦੀ, ਇਹ ਵਿਯੋਗ ਹੋ ਜਾਂਦਾ ਸੂਖਮ ਸਰੀਰ ਦਾ, ਸਥੂਲ ਸਰੀਰ ਦਾ, ਇਹੀ ਜੀ ਹਾਲਤ ਹੈ। ਇਸੇ ਪ੍ਰਕਾਰ ਵਿਛੜਿਆ
ਵਿਛੜਿਆ ਮੇਲਾ ਪ੍ਰਭੂ।
ਜੇ ਮਰਿਆ ਨੂੰ ਫੇਰ ਮਾਰਾ ਸਾਹ ਪਾ ਦੇਵੇ ਵਿਛੜਿਆ ਨੂੰ ਫੇਰ ਮੇਲ ਸਕਦਾ ਹੈ।
ਨਾਨਕ ਕਰ ਸੰਜੋਗ,
ਇਸ ਤਰ੍ਹਾਂ ਪ੍ਰਾਣਾ ਦਾ ਸੰਜੋਗ ਕਰਕੇ ਫੇਰ ਉਹਦੀ ਪਰਾਲਾਉਦ ਬਣਾ ਦੇਵੇ ਜੇ ਪਰਮੇਸ਼ਰ, ਤੇ ਵਿਛੜਿਆ ਸਰੀਰਾਂ ਦਾ ਫੇਰ ਮ੍ਰਿਤਕ ਉਪਾਇਓ ਤਨ ਸਾਸਾ ਵਿਛੜਦਾਨ ਮਿਲਾਇਆ ਸੰਜੋਗ ਕਰਕੇ ਮੇਲ ਦਿੰਦਾ ਹੈ। ਇਸੇ ਪ੍ਰਕਾਰ
ਟੂਟੀ ਤੰਤ ਰਵਾਗ ਕੀ,
ਜਿਨ੍ਹਾਂ ਦੀ ਸਾਧ ਸੰਗਤ ਜੀ ਰਵਾਬ ਹੈ ਮਨ, ਮਨ ਦੀ ਵਾਸ਼ਨਾ ਰੂਪੀ ਤਾਰ ਟੁੱਟ ਗਈ ਹੈ,
ਵਾਜੈ ਨਹੀਂ ਵਜੂ,
ਉਹ ਫੇਰ ਵਾਜੈ ਨਹੀਂ, ਮੈਂ ਤੂੰ ਦੀਆਂ ਵਾਜਾਂ ਨਹੀਂ ਕੱਢਦਾ, ਕਿਉਂਕਿ ਉਹਨਾਂ ਦਾ ਮੈਂ ਤੂੰ ਵੱਲੋਂ ਵਿਯੋਗ ਹੋ ਗਿਆ ਹੈ।
ਵਿਛੜਿਆ ਮੇਲੈ ਪ੍ਰਭੂ,
ਉਹ ਜਿਹੜੇ ਮੈਂ ਤੂੰ ਵੱਲੋਂ ਵਿਛੜ ਗਏ ਹੈ ਉਹਨਾਂ ਨੂੰ ਵਾਹਿਗੁਰੂ ਮੇਲ ਲੈਂਦਾ ਹੈ।
ਨਾਨਕ ਕਰ ਸੰਜੋਗ,
ਸਤਿਗੁਰੂ ਸਾਹਿਬ ਦਾ ਸੰਜੋਗ ਕਰਕੇ ਉਹਨਾਂ ਦੇ ਨਾਲ ਪਰਮੇਸ਼ਰ ਨੂੰ ਮੇਲ ਲੈਂਦਾ। ਇਸੇ ਪ੍ਰਕਾਰ
ਟੁੱਟੀ ਤੰਤ ਰਵਾਬ,
ਟੁੱਟ ਗਈ ਹੈ ਜਿਨ੍ਹਾਂ ਦੇ ਸਾਧ ਸੰਗਤ ਜੀ ਦੇਹ ਦੇ ਆਸ ਰੂਪੀ ਰਵਾਬ ਦੀ ਤਾਰ ਜਿਹੜੀ ਹੈ ਇਹ ਹੰਗਤਾ ਮਮਤਾ ਟੁੱਟ ਗਈ ਹੈ,
ਵਾਜੈ ਨਹੀਂ ਵਜੂ,
ਉਹਨਾਂ ਦੇ ਅੰਦਰ ਹੰਗਤਾ ਤੁੰਗਤਾ ਦਾ ਵਿਯੋਗ ਹੋ ਗਿਆ, ਇਸ ਕਰਕੇ ਉਹਨਾਂ ਚੋਂ ਮਮਤਾ ਦੇ ਹੰਗਤਾ ਆਦਿਕਾਂ ਦੇ ਵਾਕ ਨਹੀਂ ਨਿਕਲਦੇ, ਵਿਯੋਗੀ ਹੋ ਗਏ।
ਵਿਛੜਿਆ ਮੇਲੈ ਪ੍ਰਭੂ,
ਜਿਹੜੇ ਇਸ ਪ੍ਰਕਾਰ ਹੰਗਤਾ ਮੰਗਤਾ ਮਮਤਾ ਵੱਲੋਂ ਵਿਛੜੇ ਦੇ ਅਧਿਆਸ ਵੱਲੋਂ ਉਹਨਾਂ ਨੂੰ ਪ੍ਰਭੂ ਮੇਲ ਲੈਂਦਾ ਹੈ।
ਨਾਨਕ ਕਰ ਸੰਜੋਗ,
ਸਤਿਗੁਰੂ ਸਾਹਿਬ ਜੀ ਕਹਿੰਦੇ ਨਾਮ ਦਾ ਸੰਜੋਗ ਕਰਕੇ ਉਹਨਾਂ ਦੇ ਅੰਦਰ ਨਾਮ ਦੇ ਮਿਲਾਪੀ ਜਿਹੜੇ ਹੋ ਜਾਂਦੇ ਹੈ ਉਹਨਾਂ ਨੂੰ ਮੇਲ ਲੈਂਦਾ। ਇਸੇ ਪ੍ਰਕਾਰ
ਟੂਟੀ ਤੰਤ ਰਵਾਬ,
ਰਵਾਬ ਅਵਿਦਿਆ ਰੂਪੀ ਰਵਾਬ ਦੀ, ਜਿਨ੍ਹਾਂ ਦੇ ਅੰਦਰੋਂ ਸਾਧ ਸੰਗਤ ਜੀ ਅਵਿਦਿਆ ਦੀਆਂ ਤਾਰਾਂ ਜਿਹੜੀਆਂ ਹਨਗੀਆਂ, ਅਵਿਦਿਆ ਦੇ ਸਹਿਤ ਜਿਹੜਾ ਬੋਲ ਚਾਲ ਸੀ ਇਹ ਤੰਤ ਟੁੱਟ ਗਈ ਹੈ ਜਿਨ੍ਹਾਂ ਦੀ,
ਵਾਜੈ ਨਹੀਂ ਵਜੋ,
ਅਵਿਦਿਆ ਦਾ ਵਿਯੋਗ ਹੋਣੇ ਕਰਕੇ ਅਲਪੱਗ ਪੁਣੇ ਦੇ ਬਚਨਾਂ ਨੂੰ ਨਹੀਂ ਬੋਲਦਾ ਇਹ।
ਵਿਛੜਿਆ ਮੇਲੈ ਪ੍ਰਭੂ,
ਜਿਹੜਾ ਅਵਿਦਿਆ ਵੱਲੋਂ ਵਿਛੜ ਗਿਆ ਉਸ ਨੂੰ ਪ੍ਰਭੂ ਅਕਾਲ ਪੁਰਖ ਮੇਲ ਲੈਂਦਾ ਹੈ।
ਨਾਨਕ ਕਰ ਸੰਜੋਗ,
ਬ੍ਰਹਮ ਗਿਆਨ ਦਾ ਸੰਜੋਗ ਕਰਕੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਇਸ ਪ੍ਰਕਾਰ, ਇਸੇ ਪ੍ਰਕਾਰ
ਟੂਟੀ ਤੰਤ ਰਵਾਬ,
ਟੂਟੀ ਤੰਤ ਰਵਾਬ ਕੀ, ਰਵਾਬ ਕੌਣ ਹੈ, ਅਗਿਆਨ, ਅਗਿਆਨ ਦੀ ਸਾਧ ਸੰਗਤ ਜੀ ਜਿਨ੍ਹਾਂ ਦੇ ਅੰਦਰੋਂ ਤੰਤ ਤਾਰ ਕਿਹੜੀ ਹੈ, ਅਗਿਆਨ ਦੇ ਸਹਿਤ ਜਿਹੜਾ ਦੇਹੋ ਹੁਣ ਕਹਿਣਾ ਇਹ ਤਾਰ ਟੁੱਟ ਗਈ ਹੈ ਜਿਨ੍ਹਾਂ ਦੀ,
ਵਾਜੈ ਨਹੀਂ ਵਜੋ,
ਫੇਰ ਉਹ ਅਗਿਆਨ ਦੇ ਬਾਜੇ ਨਹੀਂ ਵੱਜਦੇ, ਅਗਿਆਨ ਦੇ ਵਿਯੋਗੀ ਹੋ ਗਏ ਹਨ।
ਵਿਛੜਿਆ ਮੇਲੈ ਪ੍ਰਭੂ,
ਜਿਹੜੇ ਐਸੇ ਵਿਛੜੇ ਅਗਿਆਨ ਵੱਲੋਂ ਬ੍ਰਹਮ ਗਿਆਨ ਦੁਆਰਾ ਮੇਰਾ ਪ੍ਰਭੂ ਮੇਲ ਲੈਂਦਾ ਹੈ।
ਨਾਨਕ ਕਰ ਸੰਜੋਗ,
ਸਤਿਗੁਰੂ ਜੀ ਕਹਿੰਦੇ ਨੇ ਗੁਰਾਂ ਦੇ ਮਹਾਂਵਾਕਾਂ ਦਾ ਸਹਿਯੋਗ ਕਰਕੇ
ਤਰਵਰ ਕਾਇਆ ਪੰਖ ਮਨ,
ਇਸੇ ਪ੍ਰਕਾਰ ਫਰਮਾਉਂਦੇ ਹਨ ਤਰਵਰ ਕਾਇਆ ਪੰਖ ਮਨ, ਇਹ ਕਾਇਆ ਦੇਹ ਜਿਹੜੀ ਹੈ ਇੱਕ ਤਰਵਰ ਬਿਰਸ਼ ਦੀ ਨਿਆਈ ਹੈ,
ਪੰਖ ਮਨ
ਇਹਦੇ ਵਿੱਚ ਇੱਕ ਮਨ ਹੈ ਪੰਛੀ ਰਹਿਣ ਵਾਲਾ,
ਤਰਵਰ ਪੰਖੀ,
ਫੇਰ ਇਸ ਤਰਵਰ ਦੇ ਵਿੱਚ ਪੰਜ ਪ੍ਰਾਣ ਵੀ ਪੰਖੀਆਂ ਦੀ ਨਿਆਈ ਹਨ,
ਸਤ ਯੁਗ ਹੈ ਮਿਲ ਏਕ ਸੇ,
ਜਿਨ੍ਹਾਂ ਦੇ ਮਨ ਤੇ ਪ੍ਰਾਣ ਮਿਲ ਕੇ ਤਤ ਸਰੂਪ ਦੇ ਚੋਗੇ ਨੂੰ ਚੁਗਦੇ ਹੋ ਤਾਂ ਇੱਕ ਅਕਾਲ ਪੁਰਖ ਨਾਲ ਮਿਲ ਜਾਂਦੇ ਹਨ, ਉਹਨਾਂ ਰੁੱਤੀ ਮਾਤਰ ਵੀ ਜਮਾਂ ਦੀ ਫਾਹੀ ਨਹੀਂ ਪੈਂਦੀ, ਉਹ ਮੁਕਤ ਹੋ ਜਾਂਦੇ ਹਨ ਪੁਰਖ। ਇਸੇ ਪ੍ਰਕਾਰ ਫੇਰ ਪੜੋ
ਤਰਵਰ ਕਾਇਆ ਪੰਖ ਮਨ,
ਤਰਵਰ ਤਰਾਂ ਵਿੱਚੋਂ ਵਰ ਸ੍ਰੇਸ਼ਟ ਬਿਰਸ਼ੀ ਉਹ ਹੈ ਕਾਇਆ ਦੇ, ਇਹ ਦੇਹ ਦੇ ਚੋਂ ਲੈਣੀ ਬੁੱਧ, ਜਿਵੇਂ ਵਿਚਾਰ ਸਾਗਰ ਚ ਲਿਖਿਆ ਬੁੱਧ ਬਿਰਸ਼ ਪਰ ਦੋ ਹੈ ਪੱਖੀ, ਇੱਕ ਭੋਗੇ ਇੱਕ ਰਹੇ ਅਨਿੱਛੀ, ਇਸ ਪ੍ਰਕਾਰ ਇਹ ਕਾਇਆ ਜਿਹੜੀ ਬੁੱਧੀ ਹੈ ਇੱਕ ਵਰ ਸ੍ਰੇਸ਼ਟ ਬਿਰਸ਼ਾਂ ਵਿੱਚੋਂ ਇੱਕ ਬਿਰਸ਼ ਹੈ ਸਰੀਰਾਂ ਦੇ ਵਿੱਚ,
ਪੰਖ ਮਨ
ਇਹਦੇ ਚ ਮਨ ਕੌਣ ਚਿਹਦਾ ਭਾਸ ਹੈ ਜਿਹੜਾ ਇੱਕ ਪੰਛੀ ਹੈ, ਪੰਛੀ ਪੰਚ ਤਰਵਰ ਪੰਖੀ ਪੰਚ,
ਤਤ ਚੁਗ ਹੈ ਮਿਲ ਏਕ ਪੰਖੀ ਪੰਚ,
ਫੇਰ ਬਿਰਸ਼ ਉਹ ਆ ਕਾਇਆ ਵਰ ਸ੍ਰੇਸ਼ਟ, ਇਹਦੇ ਚ ਪੰਚ ਚੇਤਨ ਕੁਟਸਥ ਇੱਕ ਜੋ ਚਿਹਦਾ ਚੇਤਨ ਹੈ ਉਹ ਇਹਦੇ ਵਿੱਚ ਪੰਚਖੀ ਦੀ ਨਿਆਈ ਹੈ,
ਤਤ ਚੁਗ ਹੈ ਮਿਲ ਏਕ ਸੇ,
ਕਹਿੰਦੇ ਹਨ ਤਤ ਸਰੂਪ ਦਾ ਜਿਹੜੇ ਗਿਆਨ ਚਿਹਦਾ ਭਾਸ ਗੁਰਾਂ ਨਾਲ ਮਿਲ ਕੇ ਤਤ ਸਰੂਪ ਦੇ ਗਿਆਨ ਦੇ ਚੋਗੇ ਨੂੰ ਚੁਗਦੇ ਹੈ ਉਹ ਤਾਂ ਮਿਲ ਕਰਕੇ ਇੱਕੋ ਹੀ ਕੁਟਸਥ ਦਾ ਸਰੂਪ ਹੀ ਹੋ ਜਾਂਦੇ ਹਨ, ਆਵਾਗੌਣ ਤੋਂ ਰਹਿਤ ਹੋ ਜਾਂਦੇ ਹਨ,
ਇਨਕੋ ਫਾਸ ਨਾ ਰੰਜ,
ਉਹਨਾਂ ਦੇ ਤਾਂ ਹੀ ਫਾਹੀ ਜਿਹੜੀ ਜਮਾਂ ਦੀ ਰੱਤੀ ਮਾਤਰ ਵੀ ਨਹੀਂ ਪੈਂਦੀ ਹੈ, ਇਉਂ ਨਿਹਾਲ ਹੋ ਜਾਂਦੇ ਹਨ। ਇਸੇ ਪ੍ਰਕਾਰ ਤਰਵਰ ਕਾਇਆ ਪੰਖ ਮਨ, ਇਹ ਬੁੱਧੀ ਰੂਪੀ ਕਾਇਆ ਜਿਹੜੀ ਹੈ ਇਹਦੇ ਚ ਮਨ ਇੱਕ ਤਾਂ ਮਲਣ ਜੀਵ ਹੈ ਜਿਹੜਾ ਇਹ ਪੰਖੀ ਬਣਿਆ ਹੋਇਆ, ਦੂਆ ਪੰਜ ਚੇਤਨ ਬ੍ਰਹਮ ਈਸ਼ਵਰ ਪੰਖੀ ਦੀ ਨਿਆਈ ਹੈ।
ਪਰਵਰ ਪੰਖੀ ਪੰਚ
ਸਰੀਰ ਮਨ ਕਾਇਆ ਬੁੱਧ ਰੂਪੀ ਤਰਵਰ ਬਿਰਸ਼ ਦੇ ਉੱਤੇ ਸਾਰਿਆਂ ਬਿਰਸ਼ਾਂ ਚੋਂ ਜੋ ਸਰ ਪਰ ਸ੍ਰੇਸ਼ਠ ਬਿਰਸ਼ ਹੈ ਵਰ, ਇਹਦੇ ਵਿੱਚ ਪੰਜ ਬ੍ਰਹਮ ਚੇਤਨ ਪੰਛੀ ਹੈ।
ਸਤ ਚੁਗ ਹੈ ਮਿਲ ਏਕ,
ਜਿਹੜੇ ਸੰਤਾਂ ਨਾਲ ਮਿਲ ਕੇ ਤਤ ਸਰੂਪ ਦੇ ਚੋਗੇ ਨੂੰ ਚੁਗਦੇ ਹੈ ਉਹ ਇੱਕ ਅਦਵੈਤ ਸਰੂਪ ਦੇ ਨਾਲ ਮਿਲ ਜਾਂਦੇ ਹਨ।
ਇਨ ਕੋ ਫਾਸ ਨਾ ਰਾਂਝ,
ਉਹਨਾਂ ਨੂੰ ਜੰਮਣ ਮਰਨ ਦੀ ਫਾਹੀ ਰੱਤੀ ਮਾਤਰ ਨੀ, ਕੋਈ ਰੂਪ ਹੋ ਗਏ।
ਉੱਡ ਹੈ ਤਾਂ ਬੇਗੁਲ ਬੇਗੁਲ,
ਜਿਹੜੇ ਚਿਦਾ ਭਾਸ ਬੇਗੁਲ ਬੇਗਲੇ ਬੇਗੁਲ ਕਾਹਲੀ ਤੋਂ ਕਾਹਲੀ ਨਾਲ ਉਡਾਰੀ ਮਾਰਦੇ ਹਨ। ਬੇਗੁਲ ਦ੍ਵੈਤ ਦੇ ਵਿੱਚ ਗੁਲ ਜੜ ਹੋਏ ਹੋਏ ਕਾਹਲੀ ਤੋਂ ਕਾਹਲੀ ਦੇ ਵਿੱਚ ਬੇਗੁਲ ਬੇਦਵੈਤ ਦੀਆਂ ਗੱਲਾਂ ਦੇ ਵਿੱਚ ਜੜ ਹੋਏ ਹੋਏ ਗੋਲੇ ਦੀ ਨਿਆਈ ਉੱਡਦੇ ਉਡਾਰੀਆਂ ਮਾਰਦੇ ਹਨ।
ਤੱਕ ਹੈ ਚੂਗ ਘਣੀ,
ਉਹ ਤੱਕਦੇ ਆ ਚੋਗਾ ਬਹੁਤ ਸਾਰਾ ਘਣੀ ਕੇ ਸਵਰਗ ਦੇ ਦਿਵ ਭੋਗ ਹੈ, ਬ੍ਰਹਮ ਲੋਕ ਦੇ ਬੜੇ ਉੱਤਮ ਭੋਗ ਹਨ।
ਪੰਖ ਟੁੱਟੇ ਫਾਹੀ ਪੜੀ,
ਜਿੰਨਾ ਚਿਰ ਪੁੰਨ ਹੁੰਦੇ ਆ ਉਹਨਾਂ ਚਿਰ ਸਵਰਗ ਦਾ ਸੁਖ ਭੋਗਦੇ ਆ, ਬ੍ਰਹਮ ਲੋਕ ਦਾ ਸੁਖ ਭੋਗਦੇ ਆ ਅਤੇ ਇੰਦਰ ਸ਼ਿਵਜੀ ਪੁਰੀ ਦਾ ਸੁਖ ਭੋਗਦੇ ਆ। ਜਦੋਂ ਪੁੰਨਾਂ ਰੂਪੀ ਖੰਭ ਟੁੱਟ ਜਾਂਦੇ ਉਹਨਾਂ ਦੇ ਉਦੋਂ ਪਾਪ ਹੀ ਰਹਿ ਜਾਂਦੇ ਬਾਕੀ, ਫੇਰ ਪੰਖ ਟੁੱਟੇ
ਫਾਹੀ ਪੜੀ,
ਉਹਨਾਂ ਰੂਪੀ ਖੰਭ ਟੁੱਟਣੇ ਕਰਕੇ ਉਹਨਾਂ ਦੇ ਤਾਈ ਫੇਰ ਫਾਹੀ ਜਮਾ ਦੀ ਪੈ ਜਾਂਦੀ ਹੈ।
ਅਵਗੁਣ ਭੀੜ ਬਣੀ,
ਜਿਹੜੇ ਕੀਤੇ ਔਗੁਣ ਹੈ ਨਾਲ ਮਿਲਵੇ ਮਿਸ਼ਰਤ ਉਹਨਾਂ ਕਰਕੇ ਭੀੜ ਬਿਪਤਾ ਪਈ ਹੈ ਕਾਲ ਦੀ, ਨਰਕ ਵਿੱਚ ਪਾਏ ਜਾਂਦੇ ਹੈ, ਐਸਾ ਦੰਡ ਮਿਲਦਾ ਉਹਨੂੰ, ਹਰ ਵਕਤ ਸਵਰਗ ਚ ਨਹੀਂ ਰੱਖਿਆ ਜਾਂਦਾ, ਬਰਮ ਲੋਕ ਦੇ ਸੁੱਖ ਚ ਨਹੀਂ ਰੱਖਿਆ ਜਾਂਦਾ, ਔਗੁਣਾ ਕਰਕੇ ਨਰਕ ਚ ਪਾਏ ਜਾਂਦੇ ਹੈ। ਕਿਹੜੀਆਂ ਜੂਨਾਂ ਚ ਪੈਣ ਦੀ ਭੀੜ ਬਣੀ ਰਹਿੰਦੀ, ਬਿਪਤਾ ਪਈ ਰਹਿੰਦੀ ਹੈ, ਇਹੀ ਜੀ ਹਾਲਤ ਹੁੰਦੀ ਹੈ ਉਹਨਾਂ ਪੁਰਖਾਂ ਦੀ। ਪੁੰਨਾਂ ਰੂਪੀ ਜਦੋਂ ਪੰਖ ਟੁੱਟ ਜਾਂਦੇ ਹੈ, ਬਿਧ ਨਿਖੇਧ ਰੂਪੀ ਜਿਹੜੇ ਕਰਮ ਕੀਤੇ ਹੋਏ ਹੈ ਉਹ ਭੋਗੇ ਹੋਏ ਜਦੋਂ ਮਿਟ ਜਾਂਦੇ ਹਨ, ਫੇਰ ਔਗੁਣਾ ਕਰਕੇ ਚਾਹੇ ਮਾਤ ਲੋਕ ਦੇ ਚੋ ਸਰੀਰ ਧਾਰੇ ਉਹਨਾਂ ਦੇ, ਔਗੁਣਾ ਕਰਕੇ ਭੀੜ ਅੰਤ ਨੂੰ ਕਾਲ ਦੀ ਬਿਪਤਾ ਬਣਦੀ ਹੈ। ਸੱਚੇ ਨਾਮ ਤੋਂ ਬਗੈਰ ਚਾਹੇ ਇੰਦਰ ਲੋਕ ਸਿਵ ਲੋਕ ਜਾਇਵੋ, ਓਛੇ ਤਪ ਕਰ ਬਾਹਰ ਆਇਵੋ, ਕਿਵੇਂ ਛੁਟਕਾਰਾ ਪਾਉਂਗੇ? ਸੱਚੇ ਪਾਤਸ਼ਾਹ ਦੇ ਨਾਮ ਤੋਂ ਬਿਨਾਂ ਮੁਕਤ ਨਹੀਂ ਹੋ ਸਕੂਗਾ ਕੋਈ ਵੀ, ਭਾਵੇਂ ਕਿਸੇ ਲੋਕ ਚਲਿਆ ਜਾਵੇ।
ਹਰ ਗੁਣ ਕਰਮ ਬਣੀ,
ਹਰੀ ਦੇ ਗੁਣ ਤਾਂ ਪ੍ਰਾਪਤ ਹੁੰਦੇ ਆ ਪ੍ਰਾਪਤੀ ਵਾਲੇ, ਜੇ ਕਰਮਾਂ ਦੀ ਮਣੀ ਰਤੀ ਹੋਵੇ, ਮੱਥੇ ਦੇ ਸਿਰੋਮਣੀ ਭਾਗ ਹੋਣ, ਫੇਰ ਹਰੀ ਦੇ ਗੁਣ ਗਾਉਣ ਦੀ ਸਾਧ ਸੰਗਤ ਜੀ ਦਾਤ ਪ੍ਰਾਪਤ ਹੁੰਦੀ। ਹਰ ਗੁਣ ਕਰਮ ਮਣੀ, ਹਰੀ ਦੇ ਗੁਣ ਉਪਕਾਰਾਂ ਨੂੰ ਚੇਤੇ ਕਰਨ ਦੀ ਕਮਾਈ ਜਿਹੜੀ ਕਰਨੀ ਹੈ ਇਹ ਕਰਮਾਂ ਦੀ ਰਤੀ ਕਰਕੇ ਭਾਗਾਂ ਕਰਕੇ ਪ੍ਰਾਪਤ ਹੁੰਦੀ ਹੈ। ਸਿਰੋਮਣੀ ਜਿਨ੍ਹਾਂ ਦੇ ਕਰਮ ਹਨ ਉਹਨਾਂ ਨੂੰ ਇਹ ਪ੍ਰਾਪਤ ਹੁੰਦੀ ਹੈ ਦਾਤ।
ਆਪ ਛਡਾਈ ਛੁਕੀ ਹੈ,
ਹਰੀ ਦੇ ਗੁਣ ਗਾਉਣੇ ਤੇ ਕਰਮ ਕਿਰਪਾ ਕਰਕੇ ਮਣੀ ਭਗਤੀ ਰੂਪ ਚਿੰਤਾ ਮਣੀ ਪ੍ਰਾਪਤ ਹੁੰਦੀ ਉਹਨਾਂ ਨੂੰ।
ਆਪ ਛਡਾਈ ਛੁਕੀ ਹੈ,
ਇਹ ਭਾਈ ਆਪ ਹੀ ਪਰਮੇਸ਼ਰ ਜਿਨ੍ਹਾਂ ਨੂੰ ਛਡਾਉਂਦਾ ਹੈ ਉਹ ਛੁੱਟੀਆਂ ਛੁੱਟਦੇ ਇਹਨਾਂ ਨਰਕ ਆਦਿਕਾਂ ਦੇ ਦੁੱਖਾਂ ਤੋਂ।
ਵੱਡਾ ਆਪ ਧਣੀ,
ਉਹ ਪਰਮੇਸ਼ਰ ਵੱਡਾ ਹੈ, ਤ੍ਰਿਕਾਲਵਾਦ ਰੂਪ ਹੈ, ਧਣੀ ਮਾਲਕ ਹੈ ਸਾਰਿਆਂ ਦਾ। ਮਹਾਰਾਜ ਆਪ ਕਿਵੇਂ ਛਡਾਉਂਦਾ ਹੈ ਤਾਂ ਮਹਾਰਾਜ ਦੱਸਦੇ ਹਨ।
ਪ੍ਰਸਾਦੀ ਛੁੱਟੀ,
ਇਹ ਭਾਈ ਸਤਿਗੁਰਾਂ ਦੀ ਕਿਰਪਾ ਹੁੰਦੀ ਹੈ, ਸਤਿਗੁਰਾਂ ਦੀ ਕਿਰਪਾ ਕਰਕੇ ਛੁਟਕਾਰਾ ਭਾਈ ਦਾ ਮੁਕਤ ਹੋਈਦਾ ਹੈ।
ਕਿਰਪਾ ਆਪ ਕਰੇ,
ਜਿਨ੍ਹਾਂ ਤੇ ਆਪ ਵਾਹਿਗੁਰੂ ਪੂਰਵਲੇ ਪੁੰਨਾਂ ਦਾ ਪ੍ਰੇਰਿਆ ਕਿਰਪਾ ਕਰੇ ਉਹਨਾਂ ਨੂੰ ਸਤਿਗੁਰਾਂ ਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰਾਂ ਦੀ ਕਿਰਪਾ ਕਰਕੇ ਉਹ ਛੁਟਕਾਰਾ ਪਾਉਂਦੇ ਹੋ, ਆਪ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰਦਾ ਹੈ।
ਆਪਣਾ ਹਾਲ
ਇਹ ਵਾਹਿਗੁਰੂ ਨੇ ਆਪਦੇ ਹੱਥ ਵਿੱਚ ਹੀ ਸਾਰੀਆਂ ਵਡਿਆਈਆਂ ਰੱਖੀਆਂ ਹਨ।
ਜੈ ਭਾਵ ਹੈ,
ਜਿਹੜਾ ਮਹਾਰਾਜ ਨੂੰ ਭਾ ਜਾਵੇਗਾ ਉਸ ਨੂੰ ਬਖਸ਼ ਦੇਵੇਗਾ, ਜਿਹੜਾ ਭਾਵਨਾ ਕਰੇਗਾ ਉਸ ਦੇ ਤਾਂ ਇਹ ਦਾਤ ਮਿਲੇਗੀ। ਜਿਹੀ ਜੀ ਕਿਸੇ ਦੀ ਭਾਵਨਾ ਹੈ ਉਹ ਜਿਹਾ ਸਤਿਗੁਰ ਕਰ ਜਾਣਿਆ ਤਿਹੋ ਜਿਹਾ ਸੁਖ ਹੋਏ, ਉਹੀ ਜੀ ਦਾਤ ਬਖਸ਼ ਦਿੰਦਾ ਹੈ।
ਥਰ ਥਰ ਕੰਪੈ ਜੀ ਅੜਾ,
ਜਿਸ ਪ੍ਰਕਾਰ ਸਾਧ ਸੰਗਤ ਜੀ ਪੱਤਰ ਹਵਾ ਦੇ ਨਾਲ ਥਰਨ ਥਰਨ ਕਰਕੇ ਹਿਲਦਾ ਹੈ ਜਾਂ ਵਸਤਰ ਹਿਲਦੇ ਹੈ, ਜਿਵੇਂ ਥਰ ਥਾਲ ਚ ਪਾਇਆ ਹੋਇਆ ਥਰ ਮੋਤੀ ਹੈ ਜਿਹੜਾ, ਉਹ ਸਾਧ ਸੰਗਤ ਜੀ ਜਦੋਂ ਕੋਈ ਧਮਕ ਫੌਜ ਆਉਂਦੀ ਹੈ ਜਾਂ ਭੁਚਾਲ ਆਉਂਦਾ ਹੈ ਉਸ ਥਾਲ ਚ ਥਰਨ ਥਰਨ ਕਰਕੇ ਕੰਬਣ ਲੱਗ ਜਾਂਦਾ ਹੈ, ਇਸੇ ਪ੍ਰਕਾਰ ਹਿਰਦੇ ਰੂਪੀ ਥਰ ਥਾਂ ਚ ਰਹਿਣ ਵਾਲਾ ਜਿਹੜਾ ਸੂਖਮ ਸਰੀਰ ਧਾਰੀ ਜੀਵ ਆਪਣੇ ਆਪ ਨੂੰ ਮੰਨਦਾ ਹੈ ਇਹ ਕੰਮਦਾ ਹੈ।
ਥਾਨ ਵਿਹੂਣਾ ਹੋਏ
ਜਦੋਂ ਸਰੀਰ ਰੂਪੀ ਥਲ ਹੈ ਨਾ ਥਾਂ ਜਿਹੜਾ ਇਹਦਾ ਛੁੱਟ ਜਾਂਦਾ ਸਥੂਲ ਸਰੀਰ ਉਸ ਵੇਲੇ ਥਰਨ ਥਰਨ ਜਿਹੜਾ ਸੂਖਮ ਸਰੀਰ ਹੈ ਕੰਮਦਾ ਹੈ ਜੀਵ ਦਾ।
ਥਾਨ ਵਿਹੂਣਾ ਹੋਏ
ਸਰੀਰ ਰੂਪੀ ਥਾਂ ਤੋਂ ਬਿਨਾਂ ਹੋ ਜਾਂਦਾ ਹੈ ਵਾਰ ਵਾਰ ਜੂਨਾ ਚ ਭਰਮਣਾ ਪੈਂਦਾ ਹੈ।
ਥਾਨ ਮਾਨ ਸੱਚ ਏਕ ਹੈ
ਇੱਕ ਥਾਨ ਮਾਨ ਵਾਲਾ ਥਾਨ ਵਾਲਾ ਤਾਂ ਇੱਕ ਸੱਚਾ ਪਰਮੇਸ਼ੁਰ ਹੀ ਹੈ ਨਾ ਆਪਦੇ ਸਰੂਰ ਰੂਪੀ ਥਾਂ ਵਾਲਾ ਥਾਨ ਮਾਨ ਸੱਚ ਏਕ ਹੈ ਜਿਹੜਾ ਸੱਚੇ ਦਾ ਮੰਨਣਾ ਹੈ ਨਾ ਇਹ ਹੈ ਥਾਨ ਮਾਨ ਸਤਿਕਾਰ ਵਾਲਾ ਥਾਂ ਸੱਚੇ ਨੂੰ ਜੇ ਮੰਨੀਏ ਚਿੱਤ ਦੇ ਵਿੱਚ ਉਹ ਸਾਰਿਆਂ ਦੇ ਮਨ ਵਿੱਚ ਹੀ ਹੈ ਜਿਨ੍ਹਾਂ ਨੂੰ ਸੱਚਾ ਤੁਰਿਆ ਬਦ ਰੂਪੀ ਥਾਂ ਦੇ ਦੇਵੇ ਉਹ ਥਾਂ ਵਾਲੇ ਹਨ ਸੱਚੇ ਇੱਕ ਦੀ ਪ੍ਰਾਪਤੀ ਵਾਲੇ ਹੈ।
ਗੁਰ ਸਾਹਿਬ ਦੀ ਵਿਚਾਰ
ਇਹ ਗੁਰੂ ਸਾਹਿਬ ਦੇ ਸ਼ਬਦ ਦੇ ਵਿਚਾਰ ਦੁਆਰਾ ਵਿਚਾਰਨਾ ਕਰੋ ਥਾਨ ਮਾਨ ਸੱਚ
ਏਕ ਹੈ ਕਾਜ ਨਾ ਫੀਤੈ ਕੋਈ
ਅਤੇ ਜਿਨ੍ਹਾਂ ਨੂੰ ਮਾਨ ਵਾਲਾ ਥਾਨ ਵਾਲਾ ਸਰੂਪ ਰੂਪੀ ਥਾਂ ਵਾਲਾ ਸੱਚਾ ਇੱਕੋ ਹੀ ਪ੍ਰਾਪਤ ਹੋ ਗਿਆ ਹੈ ਉਹਨਾਂ ਦੇ ਅੰਦਰ ਮੰਨਣ ਗਿਆਨ ਕਰਕੇ ਉਹ ਸਰੂਪ ਰੂਪੀ ਥਾਨ ਦੀ ਪ੍ਰਾਪਤੀ ਹੋ ਗਈ ਹੈ ਉਹਨਾਂ ਦਾ ਫੇਰ
ਕਾਜ ਨਾ ਫੀਟੈ
ਕੋਈ ਵੀ ਕਾਜ ਪਰਮਾਰਥ ਦਾ ਫੀਟੈ ਫਿੱਟਿਆ ਨਹੀਂ ਜਾਂਦਾ ਵਿਗੜਦਾ ਨਹੀਂ ਹੈ ਕੋਈ ਕਾਰਜ ਨਹੀਂ ਵਿਗੜਦਾ ਵਿਵਹਾਰ ਵੀ ਸਾਰੇ ਪੂਰੇ ਪਰਮਾਰਥ ਵੀ ਉਹਨਾਂ ਦਾ ਪੂਰਾ ਰਹਿੰਦਾ ਹੈ
ਫਿਰ
ਉਹਨਾਂ ਦੇ ਕੰਮ ਨੂੰ ਕੋਈ ਫਟਕਾਰ ਨਹੀਂ ਪਾ ਸਕਦਾ ਹੈ
ਫਿਰ ਨਾਰਾਇਣ ਫਿਰ ਗੁਰੂ
ਦੇਖੋ ਭਾਈ ਨਾਰਾਇਣ ਪਰਮੇਸ਼ੁਰ ਵੀ ਇਸਤ ਰੂਪ ਹੈ ਤੇ ਗੁਰੂ ਸਾਹਿਬ ਵੀ ਪਰਮੇਸ਼ੁਰ ਦਾ ਸਰੂਪ ਹੋਣੇ ਕਰਕੇ ਇਸਤ ਰੂਪ ਹਨ
ਫਿਰ ਸਾਚਾ ਵਿਚਾਰ
ਜਿਨ੍ਹਾਂ ਨੂੰ ਸੱਚਾ ਵਿਚਾਰ ਪ੍ਰਾਪਤ ਹੈ ਉਹ ਵੀ ਇਸਤ ਹਨਗੇ ਤੇ ਸੱਚੇ ਸਰੂਪ ਦਾ ਵਿਚਾਰ ਵੀ ਇਸਤ ਹੈ ਸਦਾ ਕਾਇਮ ਰਹਿਣ ਵਾਲਾ ਨਿਚਲ ਏਕ ਨਾਰਾਇਣ ਹਰ ਅਗਮਾ ਗਾਧਾ ਇਸ ਪ੍ਰਕਾਰ ਇਹ ਸਾਰੀਆਂ ਚੱਲ ਚੀਜ਼ਾਂ ਹਨਗੀਆਂ ਫਿਰ ਨਾਰਾਇਣ ਨਾਰਾਇਣ ਪਰਮੇਸ਼ੁਰ ਵੀ ਇਸਤ ਰੂਪ ਹੈ ਗੁਰੂ ਉਸ ਦਾ ਸਰੂਪ ਹੋਣੇ ਕਰਕੇ ਆਪ ਨਾਰਾਇਣ ਕਲਾ ਧਾਰ ਜਗਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਉਹ ਵੀ ਸਤਿਗੁਰੂ ਜੰਮਣ ਮਨ ਤੋਂ ਰਹਿਤ ਇਸਤ ਰੂਪ ਹਨ
ਫਿਰ ਸਾਚਾ ਵਿਚਾਰ
ਜਿਨ੍ਹਾਂ ਸਿੱਖਾਂ ਨੂੰ ਸੱਚਾ ਵਿਚਾਰ ਪ੍ਰਾਪਤ ਹੋਇਆ ਉਹ ਵੀ ਬ੍ਰਹਮ ਗਿਆਨੀ ਬਣ ਕੇ ਫਿਰ ਇਸਤ ਰੂਪ ਹਨ
ਸੁਰ ਨਰ ਨਾਥ ਹੈ ਨਾਥ
ਹੇ ਮਹਾਰਾਜ ਦੇਵਤੇ ਜਿਹੜੇ ਬ੍ਰਹਮਾ ਦੀ ਨਾਲ ਅਜਾਨ ਸੰਗਿਆ ਵਾਲੇ 33 ਕਰੋੜ ਬ੍ਰਹਮਾ ਦੇ ਨਾਲ ਸੰਕਲਪਨਾ ਪੈਦਾ ਹੋਏ ਹੈ ਜਿਨ੍ਹਾਂ ਦਾ ਇੰਦਰ ਰਾਜਾ ਹੈ ਉਹਨਾਂ ਦਾ ਵੀ ਦੇਵਤਿਆਂ ਦਾ ਤੇ ਨਰ ਮਨੁੱਖਾਂ ਚੋਂ ਜਿਹੜੇ ਜੰਗ ਵਿੱਚ ਸ਼ਹੀਦੀਆਂ ਪਾ ਕੇ ਨਰਦੇਵ ਬਣੇ ਹੋਏ ਹਨ ਜਾਂ ਰਜੋਗੁਣੀ ਜਿਹੜੇ ਹਨ ਉਹ ਨਰਦੇਵਤਾ ਹਨ ਅਤੇ ਸਤੋਗੁਣੀ ਜਿਹੜੇ ਸੁਰ ਦੇਵਤਾ ਹਨ ਨਾਥ ਨਾਥੂ ਨਾਥ ਜੋ ਗੋਰਖਨਾਥ ਆਦਿਕ ਹਨਗੇ ਇਹਨਾਂ ਸਿੱਧਾਂ ਦੀ ਨਾਥ ਸੰਗਿਆ ਮਗਰੋਂ ਆਪਣੇ ਜਿਵੇਂ ਸ਼ਬਦ ਦੇ ਨਾਲ ਸਿੰਘ ਹੁੰਦਾ ਹੈ ਇਵੇਂ ਨਾਥ ਕਹਿੰਦੇ ਹਨ ਉਹ ਜਿਹੜੇ ਨਾਥ ਗੋਰਖਨਾਥ ਚੰਬਾ ਨਾਥ ਘੁੱਗੂ ਨਾਥ ਆਦਿਕ ਹੈ ਉਹ ਸਾਰਿਆਂ ਨਾਥਾਂ ਦਾ ਨਾਥ ਜਿਹੜੇ ਰਾਜੇ ਹੈ ਦੇਵਤਿਆਂ ਦੇ ਰਾਜੇ ਮਨੁੱਖਾਂ ਦੇ ਨਾਥ ਉਹਨਾਂ ਸਾਰਿਆਂ ਦਾ ਤੂੰ ਬ੍ਰਹਮਾ ਆਦਿਕ ਨਾਥ ਜਿਹੜੇ ਮੰਨੇ ਹੈ ਉਹਨਾਂ ਸਾਰਿਆਂ ਦਾ ਤੂੰ ਨਾਥ ਸਵਾਮੀ ਹੈ ਇਹ ਪਰਮੇਸ਼ਵਰ
ਨਿਧਾਰਾ ਆਧਾਰ
ਅਤੇ ਨਿਧਾਰਾ ਆਧਾਰ ਜਿਨ੍ਹਾਂ ਨੂੰ ਕੋਈ ਦੁਨੀਆਂ ਚ ਆਸਰਾ ਨਹੀਂ ਮਿਲਦਾ ਉਹਨਾਂ ਦਾ ਆਸਰਾ ਰੂਪ ਆਪ ਹੈ ਆਪ ਨਿਰਾਧਾਰ ਰੂਪ ਹੈ ਸੱਚੇ ਪਾਤਸ਼ਾਹ ਕਿਸੇ ਦੇ ਆਸਰੇ ਨਹੀਂ ਤੇ ਆਪ ਸਾਰਿਆਂ ਦਾ ਅਧਿਸ਼ਟਾਨ ਸਰੂਪ ਹੋ ਕੇ ਆਧਾਰ ਰੂਪ ਆਪ ਹੈ
ਸਰਬੇ ਥਾਨ
ਥਨੰਤਰੀ ਮਹਾਰਾਜ ਸਾਰੀਆਂ ਥਾਵਾਂ ਵਿਚ ਵੀ ਤੂੰ ਆਪ ਹੈ ਥਨੰਤਰੀ ਮਕਾਨੀਆਂ ਮਕਾਨੀ ਜੀਵ ਜਿਹੜੇ ਉਹਨਾਂ ਚ ਥਨੰਤਰੀਆਂ ਚ ਵੀ ਤੂੰ ਆਪ ਹੈ ਸਾਰੀਆਂ 14 ਲੋਕਾਂ ਦੀਆਂ ਜਗ੍ਹਾ ਹੈ ਸਵਰਗ ਲੋਕ ਮਾਤ ਲੋਕ
ਸਰਬੇ ਥਾਨ ਥਨੰਤਰੀ
ਸਾਰੀਆਂ ਥਾਨਾਂ ਮਕਾਨਾਂ ਵਿਚ ਵੀ ਥਨੰਤਰੀ ਮਕਾਨੀਆਂ ਵਿਚ ਵੀ
ਤੂੰ ਦਾਤਾ ਦਾਤਾ
ਤੂੰ ਇਹ ਸਾਰੀਆਂ ਨੂੰ ਦਾਤਾਂ ਦੇਣ ਵਾਲਾ ਐਸਾ ਦਤਾਰ ਹੈ ਹੇ ਪਰਮੇਸ਼ਵਰ
ਦੇਖਾਂ ਤਹ ਏਕ
ਅਸੀਂ ਤਾਂ ਜਿੱਥੇ ਵੀ ਵੇਖਦੇ ਕੋਈ ਤੂੰ ਆਪ ਹੈ ਸਾਰੇ ਸੱਚੇ ਪਾਤਸ਼ਾਹ
ਅੰਤ ਨਾ ਪਾਰਾ ਵਾ
ਆਪ ਦਾ ਤੂੰ ਪਦ ਦਾ ਲੱਖ ਅਰਥ ਆਪ ਹੈ ਤਤ ਪਦ ਦਾ ਲੱਖ ਅਰਥ ਆਪ ਹੈ ਆਪਦਾ ਅੰਤ ਲੋਕ ਪਰ ਲੋਕ ਕਰਕੇ ਪਾਰਾ ਵਾਰ ਆਰ ਪਾਰ ਦਾ ਪਾਇਆ ਨਹੀਂ ਜਾਂਦਾ ਕਿਸੇ ਪਾਸੋਂ
ਥਨੰਤਰ ਰਵ ਰਹਿਆ
ਮਕਾਨ ਮਕਾਨੀਆਂ ਚ ਜੀਆਂ ਸਰੀਰਾਂ ਚ ਸਾਰਿਆਂ ਚ ਹੀ ਰਵ ਰਿਹਾ ਵਿਆਪਕ ਹੋ ਰਿਹਾ ਹੈ
ਗੁਰ ਸ਼ਬਦ ਦੀ ਵਿਚਾਰ
ਇਸ ਸ਼ਬਦ ਦੀ ਵਿਚਾਰ ਗੁਰਾਂ ਦੇ ਸ਼ਬਦ ਦੀ ਜਿਹੜੇ ਵਿਚਾਰ ਕਰਦੇ ਉਹਨਾਂ ਨੂੰ ਇਹ ਗਿਆਨ ਹੁੰਦਾ ਹੈ ਗੁਰ ਸ਼ਬਦੀਆਂ ਨੂੰ ਇਹ ਵਿਚਾਰ ਪ੍ਰਾਪਤ ਹੋਈ ਹੈ
ਅਣਮੰਗਿਆ ਦਾਨ ਦੇਵ ਸੀ
ਮਹਾਰਾਜ ਤੂੰ ਅਣਮੰਗਿਆ ਦਾਨ ਦਿੰਦਾ ਸੀ ਪਿੱਛੇ ਹੁਣ ਵੀ ਦਿੰਦਾ ਅੱਗੇ ਨੂੰ ਵੀ ਦੇਵੇਗਾ। ਜਿਨ੍ਹਾਂ ਨੂੰ ਦਾਨ ਦਿੰਦਾ ਉਹਨਾਂ ਨੂੰ ਅਣਮੰਗ ਕਰ ਦਿੰਦਾ ਸੱਚੇ ਪਾਤਸ਼ਾਹ, ਮੰਗਣ ਦੀ ਲੋੜ ਨੀ ਫੇਰ ਰਹਿ ਜਾਂਦੀ। ਜਿਨ੍ਹਾਂ ਨੂੰ ਏਕਾ ਬਖਸ਼ ਫਿਰ ਬਹੁਰ ਨਾ ਬੁਲਾਵੇ, ਇੱਕ ਵਾਰੀ ਐਸੀ ਬਖਸ਼ੀ ਕਰਦਾ ਮੁੜ ਕੇ ਨੀ ਉਹਨਾਂ ਨੂੰ ਬੁਲਾਉਂਦਾ, ਐਡਾ ਦਾਤਾ ਹੈ ਤੂੰ ਸੱਚੇ ਪਾਤਸ਼ਾਹ। ਅਣਮੰਗਿਆ ਆਪ ਅਣਮੰਗ ਹੈ ਤੇ ਦਾਨ ਦੇਵ ਸੀ, ਦਾਨ ਪਿੱਛੇ ਦਿੰਦਾ ਸੀ, ਹੁਣ ਦਿੰਦਾ ਅੱਗੇ ਨੂੰ ਦੇਵੇਗਾ। ਧਾਮ ਬਾਮ ਸਰੂਪ ਦੁੱਖ ਆਦਿਕ ਇਹ ਮੰਗੇ ਨੀ ਕਿਸੇ ਨੂੰ ਮਿਲਦੇ, ਇਹ ਸਾਰਿਆਂ ਨੂੰ ਦੇਣ ਵਾਲਾ ਤੇ ਆਪ ਅਣਮੰਗ ਹੈ। ਅਣਮੰਗਿਆ ਦਾਨ, ਜਿਨ੍ਹਾਂ ਨੂੰ ਦਾਨ ਨਾਮ ਦਾ ਦਿੰਦੇ ਸੀ ਉਹ ਮੰਗਣ ਤੋਂ ਰਹਿਤ ਹੋ ਗਏ, ਮਾਰਾ ਅਚਾਹ ਹੋ ਗਏ ਸੰਸਾਰ ਚ।
ਵੱਡਾ ਅਗਮ ਅਪਾਰ,
ਵੱਡਾ ਤ੍ਰਿਕਾਲ ਵਾਦ ਰੂਪ ਹੈ ਮਾਰਾ ਅਗਮ, ਮਨ ਦੇ ਸੰਕਲਪਾਂ ਵਿਕਲਪਾਂ ਦਾ ਵਿਸ਼ਾ ਨਹੀਂ, ਅਪਾਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ।
ਦਇਆ ਦਾਨ ਦਇਆਲ ਤੂੰ,
ਹੇ ਮਹਾਰਾਜ ਦਇਆ ਦੇ ਘਰ ਤੂੰ ਦਾਨ ਦਾਨ ਦਿੰਦਾ ਹੈ, ਦਿਆਲੂ ਹੋ ਕਰਕੇ ਸਭ ਦੇ ਤਾਈ
ਕਰ ਕਰ ਦੇਖਣ ਹਾਰ।
ਹੇ ਦਿਆਲੂ ਪਰਮੇਸ਼ਰ ਦਇਆ ਦਾਨ,
ਦਇਆ ਦਾਨ ਦਇਆਲ ਤੂੰ,
ਹੇ ਦਇਆਲ ਦਇਆ ਕਰਕੇ ਦਾਨ ਤੂੰ ਦਿੰਦਾ ਹੈ, ਅੱਗੇ ਵੀ ਹੁਣ ਵੀ ਅੱਗੇ ਨੂੰ ਵੀ ਦੇਵੇਗਾ।
ਕਰ ਕਰ ਦੇਖਣ ਹਾਰ,
ਕਰਕੇ ਉਤਪਤੀ ਕਰਕੇ ਪਾਲਣਾ ਸਾਰਿਆਂ ਨੂੰ ਦੇ, ਕਰਤੂਤਾਂ ਨੂੰ ਦੇਖਣ ਵਾਲਾ ਵੀ ਆਪ ਹੈ। ਜਿਹੀ ਜੀ ਕਿਸੇ ਦੀ ਕਰਨੀ ਹੈ ਉਹ ਸਾਰਿਆਂ ਦੇ ਅੰਦਰ ਬੈਠਾ ਵੇਖੀ ਜਾਂਦਾ ਹੈ ਸੱਚੇ ਪਾਤਸ਼ਾਹ, ਤੇ ਉਹਨਾਂ ਦੇ ਕਰਤੂਤ ਨੂੰ ਵੇਖ ਕੇ ਉਹਨਾਂ ਆਪਦੀ ਰੋਜੀ ਨੂੰ ਨੀ ਬੰਦ ਕਰਦਾ, ਰੋਜੀ ਜਿਹੜੀ ਹੈ ਆਪ ਕਿਰਤ ਕਣਾਂ ਨੂੰ ਪਾਲਦਾ। ਪ੍ਰਭੂ ਨਾਨਕ ਸਤਿਮੁਖ ਸੰਤ ਅਸਾਬ ਉਹਨਾਂ ਦਾ ਮਗਰੋਂ ਕਰ ਲੈਂਦੇ, ਤੂੰ ਸਾਰਾ ਜਿਹਾ ਜਿਹਾ ਰੱਤੀ ਨਾ ਮਾਸਾ ਮਾਸੇ ਨਾ ਤੋਲੇ ਵਿੱਚੋਂ ਮਾਸਾ ਮਾਸੇ ਚ ਰੱਤੀਆਂ ਐਨ ਪੂਰਾ ਅਸਾਬ ਕਰਦਾ ਹੈ। ਤੇ ਪਰ ਸੱਚੇ ਪਾਤਸ਼ਾਹ ਜਦੋਂ ਦਾਨ ਦਿੰਦਾ ਹੈ ਬਖਸ਼ਿਸ਼ ਕਰਦਾ ਹੈ ਉਸ ਵਕਤ
ਕਰਕੇ
ਉਤਪਤੀ ਕਰਕੇ ਪਾਲਣਾ ਸਾਰਿਆਂ ਦੇ ਕਰਤੂਤਾਂ ਨੂੰ ਵੇਖਣ ਵਾਲਾ ਦ੍ਰਿਸ਼ਟਾ ਰੂਪ ਤੂੰ ਆਪ ਹੀ ਹੈ।
ਦਇਆ ਕਰ ਹੈ ਪ੍ਰਭ ਮੀਲ ਲੈ,
ਮਹਾਰਾਜ ਜੇ ਦਇਆ ਦ੍ਰਿਸ਼ਟੀ ਕਰ ਦੇਵੇਂ ਤਾਂ ਆਪ ਦੇ ਸਰੂਪ ਨਾਲ ਕਿਰਪਾ ਕਰਕੇ ਮੇਲ ਲੈਂਦਾ ਹੈ। ਇੱਕ ਛਿਨ ਵਿੱਚ ਹੀ ਸੱਚੇ ਪਾਤਸ਼ਾਹ ਢਾ ਦਿੰਦਾ ਹੈ ਸੰਸਾਰ ਨੂੰ, ਪੜਲੋਂ ਕਰ ਦਿੰਦਾ ਹੈ, ਫਿਰ ਉਸਾਰ ਲੈਂਦਾ ਹੈ ਪੜਲੋਂ ਹੋਈ ਨੂੰ। ਇਸ ਪ੍ਰਕਾਰ ਦਾ ਤੂੰ ਸਮਰੱਥ ਹੈ ਸੱਚੇ ਪਾਤਸ਼ਾਹ, ਦਇਆ ਕਰੇ। ਜੇ ਦਇਆ ਦ੍ਰਿਸ਼ਟੀ ਕਰੇ ਤਾਂ ਮਹਾਰਾਜ ਇਹ ਢਾਉਣ ਤੋਂ ਉਸਰ ਤੋਂ ਬਚੀਏ ਤੇ ਆਪ ਦੇ ਨਾਲ ਤੁਸੀਂ ਮੇਲ ਲਓ ਸੱਚੇ ਪਾਤਸ਼ਾਹ। ਖਿਨ ਵਿੱਚ ਢਾ ਕਰਕੇ ਜਿਹੜਾ ਅਗਿਆਨ ਢਿਹਾ ਹੋਇਆ, ਗਿਆਨ ਢਿਹਾ ਹੋਇਆ ਉਹਨੂੰ ਉਸਾਰ ਦਿੰਦਾ, ਜਿਹੜਾ ਅਗਿਆਨ ਉਸਰਿਆ ਹੋਇਆ ਉਹਨੂੰ ਢਾ ਦਿੰਦਾ, ਨਾਸ ਕਰ ਦਿੰਦਾ। ਤੂੰ
ਦਾਨਾ ਤੂੰ ਬੀਨਾ ਤੂੰ ਹੀ,
ਤੂੰ ਦਾਨਾ ਸਾਰਿਆਂ ਦੀਆਂ ਦਿਲਾਂ ਦੀਆਂ ਜਾਣਨ ਵਾਲਾ ਦਾਨਾ ਗਿਆਤਾ ਹੈ ਤੂੰ, ਤੇ ਬੀਨਾ ਸਾਰਿਆਂ ਦੀਆਂ ਗੁਪਤ ਗੱਲਾਂ ਨੂੰ ਬੀਨਾ ਦੇਖਣ ਵਾਲਾ ਤੂੰ ਆਪ ਹੈ।
ਦਾਨਾ ਕੈ ਸਿਰ ਦਾਨ,
ਦਾਨਾ ਵਿੱਚੋਂ ਮਹਾਰਾਜ ਸਿਰੋਮਣੀ ਦਾਨ ਤੂੰ ਨਾਮ ਦਾ ਦੇਣ ਵਾਲਾ ਹੈ, ਦਾਨਾ ਵਿੱਚੋਂ ਦਾਨ ਦਾਨ ਦੇਣ ਵਾਲਾ ਤੂੰ ਸਿਰੋਮਣੀ ਹੈ, ਸਭਨਾਂ ਨੂੰ ਦਾਨ ਦਿੰਦਾ ਤੂੰ ਸੱਚੇ ਪਾਤਸ਼ਾਹ। ਦਾਨਾ ਕੈ ਸਿਰ ਦਾਨ, ਦਾਨਾ ਜਿਨ੍ਹਾਂ ਨੇ ਸਿਰ ਭੇਟਾ ਕਰਤਾ ਨਾ ਪੰਜਾਂ ਪਿਆਰਾਂ, ਜਿਵੇਂ ਗੁਰੂ ਸਾਹਿਬ ਨੂੰ ਸੀਸ ਦਿੱਤਾ ਹੈ, ਇਸ ਪ੍ਰਕਾਰ ਜਿਨ੍ਹਾਂ ਨੇ ਦਾਨ ਸਿਰ ਦਾ ਦਾਨ ਦੇ ਦਿੱਤਾ ਹੈ ਉਹਨੂੰ ਸਿਰੋਮਣੀ ਆਪਦੇ ਸਰੂਪ ਦਾ ਗਿਆਨ ਰੂਪੀ ਦਾਨ ਬਖਸ਼ ਦਿੰਦੇ ਹੋ ਆਪ।
ਦਾਲਦ ਭੰਜਨ ਦੁੱਖ ਦਾਲਣ,
ਹੇ ਮਹਾਰਾਜ ਆਪ ਕੈਸੇ ਸਮਰੱਥ ਹੋ, ਦਾਲਦ ਭੰਜਨ ਦਲਿੱਦਰਾਂ ਨੂੰ ਭੰਨ ਦਿੰਦੇ ਹੋ, ਦਲਿੱਦਰ ਨੀ ਰਹਿਣ ਦਿੰਦੇ, ਉਦਮੀ ਬਣ ਜਾਂਦੇ ਆ ਪੁਰਖ, ਅਤੇ ਉਹਨਾਂ ਦੇ ਨੌ ਨਿਧੀਆਂ 18 ਸਿੱਧੀਆਂ ਦੇ ਦਿੰਦੇ ਹੋ ਤੁਸੀਂ। ਉਹ ਦਲਿੱਦਰ ਦਾਰ ਦੇਖ ਹਸਕੋ ਸਭ ਕੋ ਹਸੇ, ਐਸੀ ਦਸਾ ਹਮਾਰੀ, ਅਸ਼ਟ ਦਸ ਕਰਤ ਸਭ ਕਿਰਪਾ ਤੁਮਾਰੀ। ਇਸ ਪ੍ਰਕਾਰ ਮਹਾਰਾਜ ਅਵਿਦਿਆ ਦੇ ਦਲਿੱਦਰਾਂ ਨੂੰ ਭੰਨਣ ਵਾਲਾ ਹੈ, ਜੰਮਣ ਵਾਲੇ ਦੁੱਖਾਂ ਨੂੰ ਦਲਣ ਵਾਲਾ ਹੈ, ਮੇਟਣ ਵਾਲਾ ਹੈ।
ਗੁਰਮੁਖ ਗਿਆਨ ਧਿਆਨ,
ਗੁਰਮੁਖਾਂ ਤਾਂ ਮਹਾਰਾਜ ਤੇਰੇ ਸਰੂਪ ਦਾ ਹੀ ਗਿਆਨ ਹੈ, ਗੁਰਮੁਖਾਂ ਨੂੰ ਤੇਰੇ ਸਰੂਪ ਦੇ ਧਿਆਨ ਜੁੜੇ ਰਹਿੰਦੇ ਹੈ ਹਰ ਵਕਤ। ਗੁਰਮੁਖਾਂ ਦਾ ਤਾਂ ਗਿਆਨ ਤੇ ਧਿਆਨ ਇਹੋ ਹੀ ਹੈ, ਨਿਰਗੁਣ ਸਰੂਪ ਦਾ ਗਿਆਨ ਹੈ, ਸਰਗੁਣ ਸਰੂਪ ਦਾ ਧਿਆਨ ਹੈ, ਤੇਰੇ ਹੀ ਗਿਆਨ ਧਿਆਨ ਵਿੱਚ ਲੱਗੇ ਰਹਿੰਦੇ ਹਨ, ਵਾਚ ਅਰਥ ਦੇ ਧਿਆਨ ਚ ਲੱਗੇ ਰਹਿੰਦੇ ਹੈ, ਅਤੇ ਲੱਖ ਅਰਥ ਦੇ ਗਿਆਨ ਵਿੱਚ ਜੁੜੇ ਰਹਿੰਦੇ ਹੈ। ਇਸ ਪ੍ਰਕਾਰ ਗੁਰਮੁਖਾਂ ਨੇ ਤੇਰਾ ਹੀ ਗਿਆਨ ਤੇਰਾ ਹੀ ਧਿਆਨ ਸਮਝਿਆ ਹੈ, ਹਰ ਵਕਤ ਤੇਰੇ ਵਿੱਚ ਜੁੜੇ ਰਹਿੰਦੇ ਹੈ, ਤਨ ਉਹਨਾਂ ਗੁਰਮੁਖਾਂ ਦਾ ਜੀਵਨ ਹੈ ਸੰਸਾਰ ਵਿੱਚ।
ਧਨ ਗਿਆ ਬਹਿ ਝੂੜੀ ਹੈ, ਦਾਨਾ ਤੂੰ ਬੀਨਾ ਤੂੰ ਹੀ, ਦਾਨਾ ਕੈ ਸਿਰ ਦਾਨ,
ਦਾਲਦ ਭੰਜਨ ਦੁੱਖ ਦਲਣ, ਗੁਰਮੁਖ ਗਿਆਨ ਧਿਆਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ ਗਿਆਨੀ ਵੀਰ ਸਿੰਘ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ।
ਧਨ ਗਿਆ ਬਹਿ ਝੂਰੀ ਹੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਵਾਜੀ, ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਅੰਮ੍ਰਿਤ ਰੂਪ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ, ਉਸ ਤੋਂ ਉਪਰੰਤ ਗਿਆਨੀ ਵੀਰ ਸਿੰਘ ਜੀ ਦੇ ਪਾਸੋਂ ਸਤਸੰਗਤ ਦੀ ਮਹਿਮਾ ਸਰਵਣ ਕੀਤੀ ਹੈ। ਹਜ਼ੂਰ ਨੇ ਫਰਮਾਇਆ ਸਤਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਵਿਖਾਣੀ ਹੈ, ਇੱਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਏ ਜੀਓ, ਇੱਕ ਨਾਮ ਦਾ ਹੀ ਹੁਕਮ ਹੈ। ਸਤਸੰਗਤ ਜਿੱਥੇ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਜਪਦੀ ਹੈ ਉਹ ਸਤਸੰਗਤ ਹੈ, ਜਿੱਥੇ ਪਰਮੇਸ਼ਰ ਦਾ ਨਾਮ ਕਹੀਦਾ ਤੇ ਸੁਣੀਦਾ ਹੈ ਉਹ ਸਾਧ ਸੰਗਤ ਹੈ। ਸਾਧ ਸੰਗਤ ਜੀ ਐਸੀ ਪਰਮ ਪਵਿੱਤਰ ਸੰਗਤ ਗੁਰੂ ਕੀ ਆਪਾਂ ਨੂੰ ਪ੍ਰਾਪਤ ਹੋਈ ਹੈ, ਇਸ ਵਿੱਚ ਮਿਲ ਕੇ ਕਥਾ ਕੀਰਤਨ ਦਾ ਲਾਭ ਆਪ ਉਠਾ ਰਹੇ ਹੋ। ਸਤਿਗੁਰੂ ਮਹਾਰਾਜ ਸਾਹਿਬ ਜਿਸ ਧਨ ਦੇ ਪਿੱਛੇ ਸਾਰੀ ਦੁਨੀਆਂ ਧਨ 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 ਕੋ ਆਖੀ ਹੈ, ਜਾਂ ਕਾ ਜਗਤ ਗੁਲਾਮ ਸਭ ਨਿਰਖਤ ਜਾਂ ਕੋ ਫਿਰੈ ਸਭ ਚੱਲ ਕਤ ਸਲਾਮ, ਕਲਗੀਧਰ ਜੀ ਨੂੰ ਫਰਮਾਇਆ ਕਿ ਦੁਨੀਆਂ ਦੇ ਲੋਕ ਧਨ ਨੂੰ ਹੀ ਧਨ ਧਨ ਕਹਿੰਦੇ ਹੈ। ਜਿਸ ਦਾ ਸਾਰਾ ਜਗਤ ਨੌਕਰ ਬਣਿਆ ਹੋਇਆ, ਮਾਇਆ ਵਾਸਤੇ ਹੀ ਨੌਕਰੀ ਚਾਕਰੀ ਸੁਦਾਗਰੀ ਦੁਕਾਨਾਂ ਆਦਿਕ ਲੋਕ ਕਰਦੇ ਹਨ, ਇਸ ਪ੍ਰਕਾਰ ਸਾਧ ਸੰਗਤ ਜੀ ਇਸ ਪ੍ਰਕਾਰ ਧਨ ਵਾਸਤੇ ਸਾਰੀ ਦੁਨੀਆਂ ਖੋਜ ਲੱਗੀ ਹੋਈ ਹੈ। ਪਰ ਸਤਿਗੁਰੂ ਅਰਜਨ ਦੇਵ ਜੀ ਨੇ ਕਿਹਾ ਹੈ, ਗਰੀਬ ਨਵਾਜ ਜੀ ਨੇ ਧਨ ਧਨ ਕਹਾਂ ਪੁਕਾਰ ਤੇ ਮਾਇਆ ਮੋਹ ਸਭ ਕੂਰ, ਨਾਮ ਵੀ ਹੋਨੇ ਨਾਨਕਾ ਹੋਰ ਜਾਤ ਸਭ ਧੂਰ। ਗੁਰਮੁਖ ਜਿਹੜੇ ਆ ਉਹ ਧਨ ਨੂੰ ਧਨ ਨਹੀਂ ਕਹਿੰਦੇ, ਕਿਉਂਕਿ ਮਾਇਆ ਦੇ ਮੋਹ ਨੂੰ ਸਾਰਿਆਂ ਝੂਠਾ ਸਮਝਿਆ ਹੋਇਆ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਗੁਰਮੁਖ ਜਿਹੜੇ ਆ ਨਾਮ ਧਨ ਦੀ ਲੋੜ ਰੱਖਦੇ ਹਨ, ਪਰ ਦੁਨਿਆਵੀ ਲੋਕ ਜਿਹੜੇ ਹਨ ਉਹ ਜਿਸ ਵਕਤ ਪਦਾਰਥ ਆ ਜਾਵੇ ਉਦੋਂ ਬੜੇ ਪ੍ਰਸੰਨ ਹੁੰਦੇ ਹੈ, ਜਦੋਂ ਚੱਲਿਆ ਜਾਵੇ ਬੋਧੀਆਂ ਖੋਣ ਲੱਗ ਜਾਂਦੇ ਹੈ, ਝੂਰਨ ਲੱਗ ਜਾਂਦੇ ਹੈ, ਰੋਣ ਲੱਗ ਜਾਂਦੇ ਹੈ, ਪਿੱਟਣ ਲੱਗ ਜਾਂਦੇ ਹਨ। ਸੋ ਗਰੀਬ ਨਵਾਜ ਇਹ ਝੋਰੇ ਵਾਲਿਆਂ ਪੁਰਖਾਂ ਦੇ ਤਾਂ ਹੀ ਸਿੱਖਿਆ ਦਿੰਦੇ ਹੋਏ ਉਹ ਬਚਨ ਕਰਦੇ ਹਨ।
ਧਨ ਗਿਆ ਬਹਿ ਝੂਰੀ ਹੈ,
ਫਿਰ ਭਾਈ ਜਦੋਂ ਧਨ ਚੱਲਿਆ ਜਾਂਦਾ ਹੈ ਬੈਠ ਕਰਕੇ ਉਸ ਝੂਰੇ ਪੈ ਜਾਂਦੇ, ਸਾਰਾ ਪਰਿਵਾਰ ਝੂਰੇ ਚ ਪੈ ਜਾਂਦਾ, ਝੂਰਨ ਲੱਗ ਜਾਂਦੇ ਹੈ।
ਧਨ ਮਹਿ ਚੀਤ ਗਵਾਰ,
ਉਹ ਸਮਝ ਆਉਂਦਾ ਜਿਨ੍ਹਾਂ ਦਾ ਧਨ ਵਿੱਚ ਹੀ ਚਿੱਤ ਲੱਗਾ ਹੋਇਆ, ਉਹ ਧਨ ਗਏ ਤੋਂ ਬੈਠ ਕੇ ਰੋਂਦੇ ਹੈ, ਕਲਪਨਾ ਕਰਦੇ ਹੈ ਕਿ ਸਾਡਾ ਇੰਨਾ ਪਦਾਰਥ ਮਾਰਿਆ ਗਿਆ, ਇੰਨਾ ਇਸ ਪ੍ਰਕਾਰ ਨਾਸ਼ ਹੋ ਗਿਆ।
ਧਨ ਵਿਰਲੀ ਸੱਚ ਸੰਚਿਆ,
ਇਹ ਅਸਲ ਚ ਧਨ ਨਹੀਂ ਹੈ ਜਿਸ ਵਾਸਤੇ ਲੋਕ ਰੋਣਾ ਪਿੱਟਣਾ ਕਰ ਰਹੇ ਹੈ, ਇਹ ਬਿਰਲੀ ਸ੍ਰਿਸ਼ਟੀ ਨੇ ਧਨ ਨੂੰ ਇਕੱਠਾ ਕੀਤਾ ਹੈ।
ਨਿਰਮਲ ਨਾਮ ਪਿਆਰ,
ਉਹ ਕਿਹੜਾ ਧਨ ਹੈ, ਸੱਚਾ ਧਨ ਜਿਹੜਾ ਹੈ ਉਹ ਹੈ ਨਿਰਮਲ ਨਾਮ ਪਿਆਰ, ਮਾਇਆ ਦੀ ਮੈਲ ਤੋਂ ਰਹਿਤ ਕਰਨ ਵਾਲਾ ਜੋ ਪਰਮੇਸ਼ਰ ਦਾ ਨਾਮ ਹੈ, ਵਾਹਿਗੁਰੂ ਦੇ ਨਾਮ ਵੀ ਜਿਹੜਾ ਪਿਆਰ ਕਰਨਾ ਹੈ ਇਹ ਸੱਚਾ ਧਨ ਹੈ। ਬਾਕੀ ਦਾ ਕਾਚਾ ਧਨ ਹੁਣ ਆਵੇ ਜਾਏ, ਸੱਚਾ ਧਨ ਗੁਰਮਤੀ ਪਾਏ, ਇਹ ਸੱਚਾ ਧਨ ਹੈ ਜਿਹੜਾ ਨਾਮ ਚ ਪਿਆਰ ਕਰਨਾ ਹੈ ਤੇ ਮਨ ਨੂੰ ਨਿਰਮਲ ਕਰਨਾ ਹੈ, ਮਲ ਵਿਖੇ ਪਾਦਕ ਵਰਨ ਦੀਆਂ ਮੈਲਾਂ ਤੋਂ ਰਹਿਤ ਕਰਨ ਵਾਲਾ ਜੋ ਨਾਮ ਦਾ ਪਿਆਰ ਹੈ ਇਹ ਸੱਚਾ ਧਨ ਹੈ। ਕਿਸੇ ਕਿਸੇ ਬਿਰਲੀ ਸ੍ਰਿਸ਼ਟੀ ਨੇ, ਕਰੋੜਾਂ ਵਿੱਚੋਂ ਕਿਸੇ ਕਿਸੇ ਜਗਿਆਸੂ ਨੇ ਇਕੱਤਰ ਕੀਤਾ ਹੈ ਆਪਣੇ ਹਿਰਦੇ ਚ।
ਧਨ ਗਿਆ ਤਾਂ ਜਾਣ ਦੇ,
ਇਹ ਜਿਹੜਾ ਬਾਹਜ ਧਨ ਹੈ ਸੋਕ ਨੂੰ ਤੇ ਹਰਖ ਨੂੰ ਪੈਦਾ ਕਰਨ ਵਾਲਾ, ਜੇ ਧਨ ਚੱਲਿਆ ਗਿਆ ਤਾਂ ਬਿਸ਼ੱਕ ਜਾਣ ਦੇ ਇਹ ਪੁਰਖ ਕਿਉਂ ਇਹਦਾ ਮੋਹ ਕਰਦਾ ਹੈ।
ਰਚ ਹੈ ਰੰਗ ਏ,
ਪਰ ਤਾਂ ਤੂੰ ਧਨ ਤੋਂ ਬੇਪਰਵਾਹ ਹੋ ਸਕਦਾ ਹੈ ਜੇ ਇੱਕ ਅਕਾਲ ਪੁਰਖ ਦੇ ਸੱਚੇ ਰੰਗ ਤੇਰਾ ਚਿੱਤ ਰੰਗਿਆ ਹੋਇਆ ਹੋਵੇ, ਫੇਰ ਤੂੰ ਧਨ ਦੀ ਪਰਵਾਹ ਨਹੀਂ ਕਰੇਗਾ, ਜੇ ਚੱਲਿਆ ਗਿਆ ਤਾਂ ਬਿਸ਼ੱਕ ਜਾਣ ਦੇ।
ਮਨ ਦੀਜੈ ਸਿਰ ਸੌਂਪੀਐ,
ਇਹ ਭਾਈ ਇਹ ਸੱਚਾ ਨਾਮ ਧਨ ਤਾਂ ਮਿਲਦਾ ਹੈ, ਮਨ ਦੀਜੈ, ਮਨ ਵੀ ਗੁਰੂ ਸਾਹਿਬ ਨੂੰ ਆਪਣਾ ਭੇਟਾ ਕਰ ਦਈਏ, ਨਾਲ ਸਿਰ ਵੀ ਸੌਂਪ ਦਈਏ, ਸੀਸ ਭੇਟ ਸਤਿਗੁਰ ਅੱਗੇ ਸੀਸ ਭੇਟਦੇ ਹੋ ਜੇ ਸਤਿਗੁਰ ਸੱਚੇ ਭਾਵ ਹੈ। ਇਸ ਪ੍ਰਕਾਰ ਮਨ ਦੀ ਮਤ ਜਿਹੜੀ ਛੱਡਣੀ ਹੈ ਮਨ ਦੇਣਾ ਹੈ, ਸਿਰ ਸੌਂਪੀਏ, ਸਿਰ ਹੰਕਾਰ ਨੂੰ ਵੀ ਮਹਾਰਾਜ ਦੇ ਅੱਗੇ ਅਰਪ ਦੇਈਏ, ਨਿਮਰਤਾ
ਧਾਰੀਏ,
ਮਨ ਤੇ ਧਨ ਤੇ ਸਿਰ ਦੇ ਕੇ ਫੇਰ ਵੀ ਹੰਕਾਰ ਨਾ ਕਰੀਏ ਕਿ ਮੈਂ ਦਿੱਤਾ ਹੈ। ਪੀ ਕਰਤੇ ਕੀ ਟੇਕ, ਫੇਰ ਵੀ ਕਰਤਾ ਪੁਰਖ ਦੀ ਓਟ ਰੱਖੀਏ ਹਿਰਦੇ ਚ, ਆਪ ਨਾ ਕੁਝ ਬਣੀਏ।
ਧੰਦਾ ਧਾਵਤ ਰਹਿ ਗਏ,
ਜਿਨ੍ਹਾਂ ਨੂੰ ਇਸ ਪ੍ਰਕਾਰ ਮਨਵਾ ਸ਼ਬਦ ਆਨੰਦ, ਮਨ ਵਿਚ ਸ਼ਬਦ ਦੀ ਕਮਾਈ ਦਾ ਆਨੰਦ ਪ੍ਰਾਪਤ ਹੋਇਆ ਹੈ, ਉਹਨਾਂ ਦਾ ਜਿਹੜਾ ਧੰਦਾ ਸੀ ਦੁਨੀਆ ਦਾ, ਧੰਦਾ ਥੱਕਾ ਹੋਮ ਹੋਈ ਅਤੇ ਉਹਨਾਂ ਦੀ ਹੰਗਤਾ ਵੀ ਮਰ ਗਈ, ਧੰਦਾ ਵੀ ਧੋਣੀ, ਜਿਹੜੀ ਮਨ ਦੀ ਧੋਣੀ ਸੀ ਧੰਦਿਆਂ ਵਿਚ, ਇਹ ਸਾਰੇ ਰਹਿ ਕੇ ਉਹਨੇ ਨਿਵਿਰਤ ਹੋ ਗਏ ਹਨ।
ਮਨ ਮਹਿ ਸ਼ਬਦ ਆਨੰਦ,
ਮਨ ਵਿਚ ਸ਼ਬਦ ਬ੍ਰਹਮ ਦੀ ਪ੍ਰਾਪਤੀ ਦਾ ਆਨੰਦ ਉਹਨਾਂ ਨੂੰ ਹੋਇਆ ਗੁਰਾਂ ਦੀ ਕਿਰਪਾ ਕਰਕੇ।
ਦੁਰਜਨ ਤੇ ਸਾਜਨ ਭਏ,
ਦੁਰਜਨ ਜਿਹੜੇ ਲੋਕ ਦੁਸ਼ਮਣੀ ਕਰਨ ਵਾਲੇ ਸੀ, ਉਹਨਾਂ ਦੇ ਸੱਜਣ ਬਣ ਕੇ ਪਰਮੇਸ਼ਰ ਦਾ ਭਜਨ ਕਰਨ ਵਾਲਿਆਂ ਦੇ
ਗੁਰੂ ਗੋਬਿੰਦ,
ਇਸ ਪ੍ਰਕਾਰ ਗੁਰੂ ਅਕਾਲ ਪੁਰਖ ਜੀ ਜਦੋਂ ਮਿਲ ਗਏ, ਸਾਧ ਸੰਗਤ ਜੀ ਕਹੋਤੀ ਵਾਲੇ ਸੰਤ ਬਾਬਾ ਕਰਮ ਸਿੰਘ ਜੀ ਸਨ, ਉਹਨਾਂ ਦੇ ਕੋਲੇ ਇੱਕ ਨਵਾਬ ਹੋਤੀ ਡਾਲੀ ਲੈ ਕੇ ਆਇਆ ਮੇਵਿਆਂ ਦੀ। ਸੰਤਾਂ ਨੂੰ ਸਮਝ ਲਿਆ ਵੀ ਤੇਰਾ ਸੰਕਲਪ ਕੀ ਹੈ, ਕਹਿਣ ਲੱਗੇ ਹੇ ਨਵਾਬ, ਤੂੰ ਸਾਡੇ ਕੋਲੇ ਬੁਰਾ ਸੰਕਲਪ ਲੈ ਕੇ ਆਇਆ ਹੈ, ਇਹ ਤੈਨੂੰ ਯੋਗ ਨਹੀਂ ਹੈ, ਚੰਗਾ ਤੇਰਾ ਸੰਕਲਪ ਵੀ ਇਹ ਚੰਗੀ ਤਰ੍ਹਾਂ ਬਦਲ ਦਿਆਂਗੇ, ਚੰਗਾ ਤੂੰ 8 ਘੰਟੇ ਮਸੀਤ ਚ ਬੈਠ ਕੇ ਗੁਰੂ ਨਾਨਕ ਦੀ ਕਲਾਮ ਦਾ ਮੂਲ ਮੰਤਰ ਦਾ ਪਾਠ ਕਰਿਆ ਕਰ। ਉਹ ਕਹਿਣ ਲੱਗਾ ਜੀ ਸੱਚ ਵਚਨ, ਮਸੀਤ ਚ ਬਹਿ ਕੇ 8 ਘੰਟੇ ਲੱਗ ਗਿਆ ਜਾਪ ਕਰਨ, ਜਦੋਂ 5-6 ਦਿਨ ਹੋ ਗਏ ਜਾਪ ਕਰਦੇ ਨੂੰ, ਉਹਦੇ ਮਨ ਦੇ ਵਿਚ ਸਾਧ ਸੰਗਤ ਜੀ ਜਿਹੜੇ ਬੈਰ ਕਰਨ ਵਾਲੇ ਸੀ ਉਹਨਾਂ ਦੀ ਧੂੜ ਬਣ ਗਿਆ ਮਨ ਉਹਦਾ, ਸਿਮਰਨ ਮਹਾਂਪੁਰਖਾਂ ਦੀ ਕਿਰਪਾ ਦੇ ਨਾਲ ਜਦੋਂ ਕੀਤਾ, ਫਿਰ ਦਿਲ ਦੇ ਵਿਚ ਇਹ ਸੰਕਲਪ ਆਇਆ ਵੀ ਹੁਣ ਮੈਂ ਬੈਰ ਕਿਹਦੇ ਨਾਲ ਕਰਨਾ ਹੈ। ਇਸ ਤਰ੍ਹਾਂ ਕਰਦੇ 10 ਦਿਨ ਜਦੋਂ ਗੁਜ਼ਰ ਗਏ, ਜਿਹੜੇ ਉਹਦੇ ਨਾਲ ਬੈਰ ਕਰਦੇ ਸੀ ਮਾਰਨ ਨੂੰ ਫਿਰਦੇ ਸੀ, ਉਹ ਆ ਕੇ ਇਹਦੇ ਪੈਰੀਂ ਪੈ ਗਏ, ਕਹੇ ਵੀ ਤੂੰ ਖੁਦਾ ਦੀ ਬੰਦਗੀ ਕਰਨ ਲੱਗ ਗਿਆ, ਸਾਨੂੰ ਮੁਆਫ਼ ਕਰੀ, ਅਸੀਂ ਨੀ ਤੇਰੇ ਨਾਲ ਬੈਰ ਕਰਦੇ। ਇਸੇ ਤਰ੍ਹਾਂ ਕਰਦੇ ਕਰਾਉਂਦੇ ਨੂੰ ਸਾਧ ਸੰਗਤ ਜੀ ਨੂੰ 35 ਦਿਨ ਗੁਜ਼ਰ ਗਏ, 35ਵੇਂ ਦਿਨ ਸਾਧ ਸੰਗਤ ਜੀ ਜਿਹੜੀ ਉਹਦੀ ਇੱਛਾ ਸੀ ਉਹ ਪੂਰੀ ਹੋਣ ਤੇ ਜਦੋਂ ਆਈ, ਉਸ ਵੇਲੇ ਉਹਦੇ ਮਨ ਦਾ ਜਿਹੜਾ ਸੰਕਲਪ ਸੀ ਐਸਾ ਭੈੜਾ ਸਾਰਾ ਨਿਕਲ ਗਿਆ। ਸੰਤਾਂ ਦੇ ਕੋਲੇ 35ਵੇਂ ਦਿਨ ਦਰਸ਼ਨ ਕਰਨ ਵਾਸਤੇ ਆਇਆ, ਕਹਿਣ ਲੱਗਾ ਮਹਾਰਾਜ ਮੇਰਾ ਸੰਕਲਪ ਤਾਂ ਮਿਟ ਗਿਆ। ਕਹਿੰਦੇ ਇਸੇ ਵਾਸਤੇ ਭਾਈ ਤੈਨੂੰ ਲਾਇਆ ਸੀ, ਪਰਮੇਸ਼ਰ ਦੇ ਭਜਨ ਨਾਲ ਵਕਾਰ ਦਾ ਸੰਕਲਪ ਤੇਰਾ ਚੱਲਿਆ ਜਾਵੇ। ਹੁਣ ਮਹਾਰਾਜ ਮੇਰੇ ਅੰਦਰ ਇਹ ਸੰਕਲਪ ਹੈ ਜਿਸ ਤੇ ਮੇਰਾ ਚਿੱਤ ਡੋਲਿਆ ਸੀ, ਉਹਨੂੰ ਆਪਣੀ ਪੁੱਤਰੀ ਸਮਝ ਕੇ ਉਹਦੀ ਸ਼ਾਦੀ ਮੈਂ ਹੱਥੀਂ ਕਰਨੀ ਚਾਹੁੰਦਾ ਤੇ ਪੈਸੇ ਸਾਰੇ ਆਪਦੇ ਕੋਲੋਂ ਖਰਚਾਂਗਾ। ਸੰਤ ਕਹਿਣ ਲੱਗੇ ਚੰਗਾ ਜੀ, ਤੇਰਾ ਮਨ ਨਿਰਮ ਹੋ ਗਿਆ ਤਾਂ ਇਉਂ ਕਰ। ਇਸ ਪ੍ਰਕਾਰ ਸਾਧ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਦੀ ਕਿਰਪਾ ਦੇ ਨਾਲ,
ਦੁਰਜਨ ਤੇ ਸਾਜਨ ਭਏ,
ਜਿਹੜੇ ਦੁਰਜਨ ਪੁਰਸ਼ ਸੀ ਉਹ ਭਜਨ ਦੇ ਪ੍ਰਤਾਪ ਨਾਲ ਸੱਜਣ ਮਿੱਤਰ ਬਣ ਜਾਂਦੇ ਵੈਰ ਕਰਨ ਵਾਲੇ,
ਬੇਟੇ ਗੁਰੂ ਗੋਬਿੰਦ,
ਇਹ ਗੁਰੂ ਅਕਾਲ ਪੁਰਖ ਦੇ ਨਾਲ ਮਿਲਣੇ ਕਰਕੇ। ਦੁਰਜਨ ਜਿਹੜੇ ਸੀ ਕਾਮ ਕਰੋ ਲੋ ਮੋਹੰਕਾਰ ਉੱਠ ਕੇ ਸਗਲ ਦੂਤ ਮੇਰੀ ਸੇਵਾ ਲਾਏ, ਉਹ ਦੁਰਜਨ ਤੇ ਸਾਜਨ ਪਏ। ਇਹ ਕਾਮ ਜਿਹੜਾ ਸੀ ਅੱਗੇ ਮਨ ਦੇ ਫੁਰਨੇ ਕਾਮ ਦੇ ਉਠਾਉਂਦਾ ਸੀ, ਹੁਣ ਮਨ ਦੀਆਂ ਕਾਮਨਾ ਪਰਮੇਸ਼ਰ ਦੀ ਪ੍ਰਾਪਤੀ ਦੀਆਂ ਹੋ ਗਈਆਂ। ਇਸ ਪ੍ਰਕਾਰ ਦੁਰਜਨ ਜਿਹੜੇ ਖੋਟੇ ਸੀ ਉਹ ਸੱਜਣ ਮਿੱਤਰ ਬਣ ਗਏ, ਦੈਵੀ ਗੁਣ ਬਣ ਗਏ ਉਲਟ ਕੇ।
ਬੇਟੇ ਗੁਰੂ ਗੋਬਿੰਦ,
ਇਸ ਪ੍ਰਕਾਰ ਗੁਰੂ ਅਕਾਲ ਪੁਰਖ ਗੋਬਿੰਦ ਦਾ ਰੂਪ ਜਦੋਂ ਮਿਲੇ,
ਬਨ ਬਨ ਫਿਰਤੀ ਢੂੰਡਤੀ,
ਜਿਸ ਪਰਮੇਸ਼ਰ ਦੀ ਖੋਜ ਕਰਦੀ ਹੋਈ ਅੱਗੇ, ਕਦੇ ਬਿੰਦਰਾਵਨ ਚ, ਕਦੇ ਮਧੂਬਨ ਚ, ਕਦੇ ਹੋਰ ਬਣਾ ਵਿਚ, ਇਸ ਪ੍ਰਕਾਰ ਢੂੰਡਦੀ ਫਿਰਦੀ ਸੀ ਉਸ ਪਰਮੇਸ਼ਰ ਦੀ ਖੋਜ ਨੂੰ।
ਵਸਤ ਰਹੀ ਘਰ ਬਾਰ,
ਉਹ ਬਨ ਬਨ ਬਾਣੇ ਬਣਾ ਬਣਾ ਕੇ ਫਿਰਦੀ ਸੀ ਢੂੰਡਦੀ, ਬਨ ਬਨ ਪਾਣੀਆਂ ਦੇ ਕਿਨਾਰੇ ਕਿਨਾਰੇ ਢੂੰਡਦੀ ਫਿਰਦੀ ਸੀ, ਬਨ ਬਨ ਵੇਦ ਸ਼ਾਸਤਰਾਂ ਦੇ ਕਰਮ ਕਾਂਡ ਵਿਚ ਭਾਲਦੀ ਫਿਰਦੀ ਸੀ, ਇਸ ਪ੍ਰਕਾਰ ਢੂੰਡਦੀ ਹੋਈ
ਵਸਤ ਰਹੀ ਘਰ ਬਾਰ।
ਹੁਣ ਵਸਤੋ ਜਿਹੜੀ ਸੀ ਮੇਰੀ ਘਰ ਦੇ ਵਿਚ ਹੀ ਰਹਿ ਗਈ ਸੀ, ਉਹ ਘਰ ਦੇ ਬਾਹਰ ਵਿਚ ਹੀ ਸੀ, ਘਰ ਹੰਤਾ ਕਰਨ ਦੇ ਅੰਦਰ ਸੀ ਉਹ ਵਸਤੂ, ਉਹ ਰਹਿ ਚੁੱਕੀ ਸੀ, ਪ੍ਰਾਪਤੀ ਨਹੀਂ ਕਰ ਸਕੀ ਮੈਂ।
ਸਤਿਗੁਰ ਮੇਲੀ ਮਿਲ ਰਹੀ,
ਜਦੋਂ ਸਤਿਗੁਰੂ ਸਾਹਿਬ ਦੇ ਚਰਨਾਂ ਵਿਚ ਵਾਹਿਗੁਰੂ ਨੇ ਸਾਡੇ ਪੂਰਵਲੇ ਪੁੰਨਾ ਕਰਕੇ ਮੇਲਿਆ, ਤਾਂ ਮੈਂ ਹੁਣ ਹੋਰ ਦੁਨੀਆਂ ਦੇ ਮੇਲਿਆਂ ਤੋਂ ਰਹਿਤ ਹੋ ਗਈ, ਤੇ ਸਤਿਗੁਰੂ ਦੇ ਚਰਨਾਂ ਨਾਲ ਮਿਲ ਰਹੀ ਨਾਮ ਦੇ ਨਾਲ
ਜਨਮ ਮਰਨ ਦੁੱਖ ਨੇਵਾ।
ਕਿਉਂ ਸਤਿਗੁਰੂ ਜੀ ਨੇ ਘਰ ਬਾਰ ਚ ਜਿਹੜੀ ਵਸਤੂ ਸੀ ਉਹਦੇ ਵਿੱਚ ਸਥਿਤ ਕਰ ਦਿੱਤੀ, ਘਰ ਦੇ ਵਿੱਚ ਹੀ ਘਰ ਅੰਤਾ ਕਰਨੇ ਅੰਦਰ ਬਾਹਰ ਇੰਦਰੀਆਂ ਦਾ ਵੀ ਪ੍ਰਕਾਸ਼ ਦਾ ਸੀ ਉਹ ਚੇਤਨ ਘਰ ਸਾਧ ਸੰਗਤ ਬਾਰ ਵਿੱਚੋਂ ਉਹ ਵਸਤੂ ਪ੍ਰਾਪਤ ਹੋ ਗਈ ਜਿਸ ਵਾਸਤੇ ਭਾਲਦੀ ਸੀ। ਇਉਂ ਜੰਮਣ ਮਰਨ ਜਨਮ ਮਰਨ
ਜਨਮ ਮਰਨ ਦੁੱਖ
ਜੰਮਣ ਮਰਨ ਦਾ ਦੁੱਖ ਸੱਚੇ ਪਾਤਸ਼ਾਹ ਨੇ ਵਿਰਤ ਕਰਤਾ, ਐਸਾ ਧਨ ਬਖਸ਼ਿਆ ਗਰੀਬ ਨਾਥ ਜੀ ਨੇ ਅੰਮ੍ਰਿਤ ਨਾਮ ਦਾ।
ਨਾਨਕ ਨਾਨਾ ਕਰਤ ਨਾ ਛੁੱਟੀ ਹੈ।
ਫਿਰ ਭਾਈ ਜਦੋਂ ਅੰਤ ਦਾ ਸਮਾਂ ਆਵੇਗਾ ਉਦੋਂ ਅਨੇਕ ਪ੍ਰਕਾਰ ਦੇ ਨਾਨਾ ਤਰ੍ਹਾਂ ਦੇ ਕਰਮ ਕਰਕੇ ਅਨੇਕ ਪ੍ਰਕਾਰ ਦੇ ਕਰਮ ਕਰਕੇ ਛੁਟਕਾਰਾ ਨਹੀਂ ਹੋਵੇਗਾ। ਨਾਨਾ ਤਾਂ ਨਾ ਕਰੋ, ਨਾ ਮੈਨੂੰ ਮਾਰੋ, ਨਾ ਮੈਨੂੰ ਮਾਰੋ, ਮੈਂ ਨੀ ਕੁਝ ਕੀਤਾ, ਮੈਂ ਨੀ ਕੁਝ ਕੀਤਾ, ਇਉਂ ਮੁਕਰਨੇ ਕਰਕੇ ਵੀ ਛੁਟਕਾਰਾ ਨਹੀਂ ਜਮਾਂ ਤੋਂ ਹੋ ਸਕੇਗਾ। ਨਾਨਾ ਬਾਬਾ ਜੇ ਕਹਿੰਦੇ ਰਹੋਗੇ ਵੀ ਤੁਸੀਂ ਮੇਰੇ ਨਾਨੇ ਹੋ ਮੇਰੇ ਬਾਬੇ ਹੋ, ਇਉਂ ਕਹਿੰਦੇ ਵੀ ਛੁਟਕਾਰਾ ਨਹੀਂ ਪਾਓਗੇ। ਨਾਨਾ ਪ੍ਰਕਾਰ ਦੇ ਜਿਹੜੇ ਕਰਮ ਹਨ ਸਕਾਮ ਕਰਮਾਂ ਦੇ ਕਰਨੇ ਕਰਕੇ ਵੀ ਛੁਟਕਾਰਾ ਨਹੀਂ ਹੋਵੇਗਾ, ਮੁਕਤ ਨਹੀਂ ਹੋਵੋਗੇ। ਨਾਨਾ ਸ਼ਾਸਤਰ ਸਿਮਰਤੀਆਂ ਦੀ ਵਿਚਾਰ ਕਰਕੇ ਵੀ ਨਹੀਂ ਛੁਟਕਾਰਾ ਹੋਵੇਗਾ।
ਬੇਣ ਗੁਣ ਜਮਪੁਰ ਜਾ,
ਜਿੰਨਾ ਚਿਰ ਵਾਹਿਗੁਰੂ ਦੀ ਪ੍ਰਾਪਤੀ ਵਾਲੇ ਸਰਵਾਰਥ ਗੁਣ ਨਹੀਂ ਹਿਰਦੇ ਚ ਆਏ ਉਹਨਾਂ ਚਿਰ ਮੁਕਤ ਨਹੀਂ ਹੋ ਸਕਾਂਗੇ। ਜਮਾਂ ਦੀ ਪੁਰੀ ਜਾਵਾਂਗੇ ਵਾਹਿਗੁਰੂ ਦੇ ਗੁਣ ਗਾਇਆ ਤੋਂ ਬਿਨਾਂ ਜਮਾਂ ਦੀ ਪੁਰੀ ਵਿੱਚ ਜਾਣਾ ਪਵੇਗਾ।
ਨਾ ਤਿਸ ਇਹੋ ਨਾ ਉਹ ਹੈ,
ਜਿਨ੍ਹਾਂ ਦੇ ਅੰਦਰ ਪਈ ਪਰਮੇਸ਼ਰ ਦੀ ਪ੍ਰਾਪਤੀ ਰੂਪ ਗਿਆਨ ਨਹੀਂ ਧਾਰਨ ਸ਼ਕਤੀ ਨਹੀਂ ਉਹ ਜਮਾਂ ਦੀ ਪੁਰੀ ਚ ਜਾਣਗੇ ਵਾਰ ਵਾਰ। ਹਾਂਜੀ,
ਨਾ ਤਿਸ ਇਹੋ ਨਾ ਉਹ ਹੈ,
ਉਸ ਪੁਰਖ ਦਾ ਨਾਂ ਤਾਂ ਇਹ ਲੋਕ ਸੁਧਰਿਆ, ਵਾਹਿਗੁਰੂ ਦਾ ਭਜਨ ਨਹੀਂ ਕੀਤਾ, ਮਨੁੱਖਾ ਜਨਮ ਪਾ ਕੇ ਵਿਸ਼ਿਆਂ ਚ ਲੱਗਾ ਰਿਹਾ ਤੇ ਨਾ ਉਹ ਹੈ ਨਾ ਪਰਲੋਕ ਦੇ ਵਿੱਚ ਉਹਨੂੰ ਆਦਰ ਮਿਲਿਆ ਹੈ।
ਅਵਗੁਣ ਫਿਰ ਪਛਤਾਹੇ,
ਇਸ ਪ੍ਰਕਾਰ ਨਾ ਤੁਸ ਇਹ ਨਾ ਉਹ ਹੈ, ਨਾ ਤੁਸ ਦਾ ਲੋਕ ਹੈ ਤੇ ਨਾ ਉਹ ਪਰਲੋਕ ਹੈ, ਦੋਵੇਂ ਨੀ ਸੋਹਰੇ। ਨਾ ਤੁਸ ਦੇ ਤਾਈ ਇਹ ਜਿਹੜਾ ਜੀਵ ਦਾ ਤੁੰਗ ਪਦ ਦਾ ਲੱਖ ਹਰ ਸਰੂਪ ਸਾਖੀ ਹੈ ਇਹ ਪ੍ਰਾਪਤ ਹੋਇਆ, ਨਾ ਉਹ ਹੈ ਜੋ ਈਸ਼ਵਰ ਦਾ ਖੜ ਪਗਾਂ ਸੰਪੰਨ ਸਰੂਪ ਹੈ, ਉਹਦੇ ਚੋਂ ਸਰਬਕਾ ਆਤਮਾ ਰੂਪ ਉਹਦੇ ਖੱਡ ਗੁਣ ਛੱਡ ਕਰਕੇ ਜੋ ਪਰਮਾਤਮਾ ਰੂਪ ਨੂੰ ਵੇਖਣਾ ਹੈ ਇਹ ਤਤਪਾ ਦਾ ਲੱਖ ਅਰਥ ਹੈ, ਇਹ ਵੀ ਇਸ ਨੂੰ ਪ੍ਰਾਪਤ ਨਹੀਂ ਹੋਇਆ ਹੈ। ਨਾ ਇਸ ਨੂੰ ਇਹ ਸੰਗਤ ਪ੍ਰਾਪਤ ਹੋਈ ਹੈ, ਨਾ ਉਹਨੂੰ ਪਰਲੋਕ ਦੀਆਂ ਮੁਕਤੀਆਂ ਪ੍ਰਾਪਤ ਹੋਈਆਂ ਹੈ।
ਅਵਗੁਣ ਫਿਰ ਪਛਤਾ,
ਇਸ ਪ੍ਰਕਾਰ ਅਵਗੁਣਾ ਕਰਕੇ ਭਾਈ 84 ਦੇ ਫੇਰਿਆਂ ਚ ਹੀ ਪੈਣਾ ਪਵੇਗਾ, ਫਿਰ ਮਗਰੋਂ ਪਛਤਾਵਾ ਹੀ ਪੱਲਿਆ ਰਹਿ ਜਾਏਗਾ।
ਨਾ ਤਿਸ ਗਿਆਨ ਨਾ ਧਿਆਨ ਹੈ,
ਨਾ ਉਸ ਪੁਰਖ ਨੂੰ ਨਿਰਗੁਣ ਸਰੂਪ ਦਾ ਗਿਆਨ ਹੈ, ਨਾ ਉਹਨੂੰ ਸਰਗੁਣ ਸਰੂਪ ਦਾ ਧਿਆਨ ਹੈ, ਨਾ ਤਿਸ ਗਿਆਨ ਨਾ ਧਿਆਨ ਹੈ, ਨਾ ਉਸਦਾ ਬ੍ਰਹਮ ਸਰੂਪ ਦਾ ਸਰਗੁਣ ਸਰੂਪ ਦਾ ਧਿਆਨੀ ਹੈ ਉਹ ਮਾਇਆ ਸਬਲ ਦਾ, ਨਾ ਉਹਨਾਂ ਨੂੰ ਰੂਪ ਨਾ ਰੰਗ ਰੇਖ ਕੋਈ ਤੈਅ ਗੁਣ ਤੇ ਪਰ ਭਿੰਨ ਨਿਰਗੁਣ ਸਰੂਪ ਦਾ ਗਿਆਨ ਹੈ।
ਨਾ ਤਿਸ ਧਰਮ ਧਿਆਨ,
ਨਾ ਉਹਦਾ ਧਰਮ ਪੁੰਨ ਕਰਨ ਵਾਲੀ ਧਿਆਨ ਹੈ, ਉਹ ਧਰਮੀ ਵੀ ਨਹੀਂ ਹੈ, ਧਰਮੀ ਹੋਵੇ ਤਾਂ ਧਿਆਨ ਲੱਗ ਜਾਂਦਾ ਹੈ। ਸੋ ਜਿਹਦੇ ਅੰਦਰ ਧਰਮ ਹੈ ਉਹਦਾ ਧਿਆਨ ਲੱਗ ਜਾਂਦਾ ਹੈ ਆਪਣੇ ਇਸ਼ਟ ਦੇਵਤਾ ਵੱਲ, ਇਸ ਕਰਕੇ ਧਰਮ ਵਿੱਚ ਵੀ ਦ੍ਰਿੜ ਨਹੀਂ ਪੱਕਾ ਨਹੀਂ, ਗੁਰ ਪਰਮੇਸ਼ਰੇ ਕੋ ਜਾਣ ਵਾਲਾ ਧਰਮ ਵੀ ਹੈ ਨਹੀਂ, ਇਸ ਕਰਕੇ ਸਰੂਪ ਦਾ ਧਿਆਨ ਵੀ ਨਹੀਂ ਹੈ, ਧਿਆਉਂਦਾ ਵੀ ਨਹੀਂ। ਹੋ
ਬਿਨ ਨਾਵੈ ਨਿਰਭਉ ਕਹਾ,
ਸੱਚੇ ਪਾਤਸ਼ਾਹ ਦੇ ਨਾਮ ਤੋਂ ਬਿਨਾਂ ਭੈ ਬਣਿਆ ਰਹਿੰਦਾ ਕਾਲ ਦਾ ਹਰ ਵਕਤ, ਨਿਰਭਉ ਕਿਸ ਪ੍ਰਕਾਰ ਹੋਵੇਗਾ।
ਕਿਆ ਜਾਣਾ ਅਭਿਮਾਨ,
ਜਿਨ੍ਹਾਂ ਨੂੰ ਪੱਲੇ ਹੰਕਾਰ ਹੀ ਚੱਕਿਆ ਹੋਇਆ ਉਹਨਾਂ ਨੂੰ ਕੀ ਜਾਣਿਆ ਹੈ, ਉਹਨਾਂ ਨੂੰ ਕੋਈ ਸਮਝ ਨਹੀਂ ਪਰਮਾਰਥ ਦੀ ਨਾ ਵਿਵਹਾਰ ਦੀ, ਕੀ ਉਹ ਜਾਣਦੇ ਹਨ। ਹੰਕਾਰੀ ਲੋਕ ਆ ਹਿਰਦੇ ਚ ਮਾਣ ਚੱਕੀ ਫਿਰਦੇ ਹੈ, ਇਹ ਵਿਸ਼ਟਾਸ ਰਖਦ ਪਰੇਟੇ ਚਾਮ, ਇਸ ਉਪਰਲੇ ਰਾਖਿਓ ਗੁਮਾਨ,
ਥਾਕ ਰਹੀ ਕਿਵ ਅਪੜਾ,
ਇਸ ਪ੍ਰਕਾਰ ਰੋਕ ਰਹੀ ਹੈ ਬਿਰਤੀ ਜਗਿਆਸੂਆਂ ਦੀ ਕਿ ਕਿਸ ਪ੍ਰਕਾਰ ਇਧਰ ਸੰਸਾਰ ਵੱਲੋਂ ਹਟ ਕੇ ਪਰਮਾਰਥ ਵੱਲ ਅੰਤਰਮੁਖ ਹੋ ਕੇ ਆਪਣਾ ਕਿਵੇਂ।
ਆਸ ਨਹੀਂ ਨਾ ਪਾਰ,
ਥਾਕ ਰਹੀ ਥੱਕ ਰਹੀ ਹੈ ਸਾਧਨ ਕਰਕੇ ਸਕਾਮ ਕਰਮਾਂ ਨੂੰ ਸ੍ਰਿਸ਼ਟੀ, ਕਿਵ ਆਪਣਾ ਕਿਵੇਂ ਮੁਕਤ ਪਦ ਰੂਪ ਤੱਕ ਪਹੁੰਚੇ ਨਹੀਂ ਪਹੁੰਚ ਸਕਦੀ।
ਆਸ ਨਹੀਂ ਨਾ ਪਾਰ,
ਨਾ ਤਾਂ ਪਾਰ ਪਹਿਲਾ ਕਿਨਾਰਾ ਮੁਕਤ ਦਾ ਦਿਸਦਾ ਹੈ ਅਤੇ ਨਾ ਹਾਥ ਇਸ ਸੰਸਾਰ ਦੇ ਸਮੁੰਦਰ ਦੇ ਵਿੱਚ ਹਾਸਮ ਨਹੀਂ ਆਉਂਦੀ, ਵਿਰਾਗ ਰੂਪੀ ਚੱਪਾ ਨਹੀਂ ਹੈ, ਵਿਵੇਕ ਰੂਪੀ ਹਾਸਮ ਨਹੀਂ ਹੈ, ਕਿਸ ਪ੍ਰਕਾਰ ਪ੍ਰਾਪਤ ਕਰ ਸਕੇ? ਇਹ ਸੰਸਾਰ ਜਿਹੜਾ ਹੈ ਇਹ ਅਸਗਾਹ ਸਮੁੰਦਰ ਬਣਿਆ ਹੋਇਆ, ਇਹਦੇ ਚ ਹਾਸ ਨਹੀਂ ਹੈ, ਕਿੰਨੇ ਜਨਮ ਭੋਗਣੇ ਪੈਣਗੇ, ਕਿੰਨਾ ਕੁ ਕਰਕੇ ਸਾਡੀ ਸਾਰੀ ਜੂਨਾਂ ਦੀ ਨਿਵਰਤੀ ਹੋ ਕੇ ਮੁਕਤ ਹੋਵਾਂਗੇ? ਇਸ ਪ੍ਰਕਾਰ ਹਾਸਮ ਵੀ ਨਹੀਂ ਆਉਂਦੀ, ਸਿਰਾ ਵੀ ਨਹੀਂ ਇਸਦਾ ਪਤਾ ਲੱਗਦਾ, ਤੇ ਨਾ ਪਾਰਲਾ ਕਿਨਾਰ ਮੁਕਤ ਪ੍ਰਾਪਤ ਹੋ ਸਕਦੀ ਹੈ।
ਨਾ ਸਾਜਨ ਸੀ ਰੰਗਲੀ,
ਤੇ ਨਾ ਸੱਜਣ ਸਤਿਗੁਰੂ ਮਿਲੇ ਹੈ, ਸੇ ਉਹ ਜਿਹੜੇ ਰੰਗਲੇ ਆਨੰਦ ਦੇਣ ਵਾਲੇ ਹਨ।
ਕਿਸ ਪਹਿ ਕਰੀ ਪੁਕਾਰ,
ਸਤਿਗੁਰਾਂ ਤੋਂ ਜੇ ਬੇਮੁਖ ਵਿਰਤੀ ਹੈ, ਨਿਗੁਰੀ ਤੁਰੀ ਫਿਰਦੀ, ਅੰਧ ਲੁਕਾਈ, ਤਾਂ ਕਿਹਦੇ ਅੱਗੇ ਪੁਕਾਰ ਕਰੋਗੇ, ਫਰਿਆਦ ਕਰੋਗੇ? ਕੌਣ ਬਚਾ ਸਕਦਾ? ਕੋਈ ਨੀ ਬਚਾਉਂਦਾ ਸਤਿਗੁਰੂ ਸਾਹਿਬ ਤੋਂ ਬਿਨਾਂ।
ਨਾਨਕ ਪਿਰੋ ਪਿਰੋ ਜੇ ਕਰੀ,
ਸਤਿਗੁਰੂ ਜੀ ਕਹਿੰਦੇ ਨੇ ਜੇਕਰ ਕਿਹੇ ਮੇਰੇ ਪਿਆਰੇ ਅਕਾਲ ਪੁਰਖ ਵਾਹਿਗੁਰੂ, ਹੇ ਮੇਰੇ ਪਿਓ ਪਤੀ ਪਰਮਾਤਮਾ, ਇਉਂ ਜੇ ਮਹਾਰਾਜ ਦੇ ਗੁਰਾਂ ਦੇ ਉਪਦੇਸ਼ ਦੁਆਰਾ ਜਾਪ ਕਰੀਏ, ਮਿਲਣਹਾਰ ਪਰਮੇਸ਼ਰ ਸਾਧ ਸੰਗੇ ਜੀ ਉਹਨਾਂ ਨੂੰ ਪ੍ਰੇਮੀਆਂ ਨੂੰ ਮੇਲ ਲੈਂਦਾ, ਕਿਰਪਾ ਕਰਕੇ ਆਪਦੇ ਸਰੂਪ ਵਿੱਚ
ਵਿਛੋੜੀ ਸੋ ਮੇਲ ਸੀ,
ਜਿਸ ਵਾਹਿਗੁਰੂ ਨੇ ਅਗਿਆਨ ਦੇ ਸਹਿਤ ਜਾਣ ਕੇ ਵਿਛੋੜੀ ਸੀ, ਉਹੀ ਆਸ ਦਾ ਬ੍ਰਹਮ ਗਿਆਨ ਬਖਸ਼ ਕੇ ਮਿਲੇਗਾ। ਕਿਵੇਂ ਮਿਲੇਗਾ?
ਗੁਰ ਕੈ ਹਿਤ ਅਪਾਰ,
ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਹਿਤ ਪ੍ਰੇਮ ਕੀਤਾ ਪਾਰਾਵਾਰ ਤੋਂ ਰਹਿਤ, ਗੁਰੂ ਸਾਹਿਬ ਜੀ ਹੇਤੂ ਕਾਰਨ ਹੈ ਅਪਾਰ ਦੀ ਪ੍ਰਾਪਤੀ ਦਾ, ਇਸ ਕਰਕੇ ਸਤਿਗੁਰਾਂ ਚ ਪਿਆਰ ਕਰਨੇ ਕਰਕੇ ਅਪਾਰ ਪਾਰਾਵਾਰ ਤੋਂ ਰਹਿ ਸਰੂਪ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ।